ਦੀਪਮਾਲ ਦਾ ਮੇਲਾ ਅਣ ਪਹੁੰਚਿਆ ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ। ਚਾਰ ਚੁਫੇਰੇ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੀਆਂ। ਜਿਸ ਦਿਨ ਦੀਪਮਾਲ ਦਾ ਮੇਲਾ ਆਇਆ, ਸਤਿਗੁਰਾਂ ਦਾ ਪਾਵਨ ਵੱਡਾ ਦਰਬਾਰ ਸਜਿਆ ਹੈ। ਸਾਰੇ ਦੇਸ਼ਾਂ ਤੋਂ ਸੰਗਤਾਂ ਅਦਭੁਤ ਭੇਟਾਵਾਂ ਲੈ ਕੇ ਮਹਾਰਾਜ ਦੇ ਚਰਣਾਂ ਵਿੱਚ ਹਾਜ਼ਰ ਹੋਈਆਂ। ਮੇਵੜੇ ਸਿੱਖ ਨੇ ਸੰਗਤ ਦੀ ਅਰਦਾਸ ਕੀਤੀ ਹੈ। ਭਾਈ ਸੁੰਦਰ ਜੀ, ਪਰਮਾਨੰਦ ਜੀ, ਤਿਨ੍ਹਾਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਚਿੱਤ ਵਿੱਚ ਚਿਤਵ ਦੇ ਕੇ ਮਹਾਰਾਜ ਦਾ ਬੜਾ ਭਾਰੀ ਪ੍ਰਤਾਪ ਹੈ। ਜਿਨ੍ਹਾਂ ਮੀਰੀ ਪੀਰੀ ਦੋਨੇ ਧਾਰਨ ਕੀਤੀਆਂ ਹਨ, ਹਰ ਮੀਰੀ ਪੀਰੀ ਵੀ ਇਸ ਤਰ੍ਹਾਂ ਵਰਤੀ ਹੈ ਕਿ ਦੁਸ਼ਮਣ ਦਾ ਘਾਤ ਵੀ ਕੀਤਾ ਤੇ ਘਰ ਦੇ ਵਿੱਚ ਜਿੱਥੇ ਪੀਰੀ ਵਰਤਦੀ ਉੱਥੇ ਮੀਰੀ ਬਾਦਸ਼ਾਹੀ ਵੀ ਵਰਤਦੀ। ਮਹਾਰਾਜ ਜੀ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਵਿਚਾਰਦੇ ਨੇ। ਇਸ ਤਰ੍ਹਾਂ ਮਹਾਰਾਜ ਦਇਆ ਕਰਕੇ ਜਿਹੜੇ ਨਿਸ਼ਕਾਮ ਸੰਤ ਜਨ ਨੇ ਉਹਨਾਂ ਨੂੰ ਸਿੱਖੀ ਬਖਸ਼ਦੇ ਨੇ। ਜਿਹੜੇ ਮਹਾਰਾਜ ਜੀ ਦੇ ਚਰਣਾਂ ਦੇ ਵਿੱਚੋਂ ਆਤਮਕ ਗਿਆਨ ਲੈਣ ਆਉਂਦੇ ਉਹਨਾਂ ਨੂੰ ਆਤਮਕ ਗਿਆਨ ਦੀ ਦਾਤ ਬਖਸ਼ਦੇ। ਜਿਨ੍ਹਾਂ ਨੂੰ ਪਦਾਰਥ ਚਾਹੀਦੇ ਉਹਨਾਂ ਨੂੰ ਪਦਾਰਥ ਬਖਸ਼ਦੇ। ਮਹਾਰਾਜ ਦੇ ਸਰੂਪ ਨੂੰ ਵੇਖ ਵੇਖ ਕੇ ਸਿੱਖ ਬਲਿਹਾਰ ਜਾਂਦੇ ਹਨ। ਜਿਤਨੇ ਵੀ ਮੁੱਖ ਮਸੰਦ ਜਾਂ ਗੁਰਸਿੱਖ ਆਏ ਸਨ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆ ਕੇ ਦਸਤਾਰਾਂ ਅਰਪਣ ਕੀਤੀਆਂ। ਸਤਿਗੁਰਾਂ ਨੇ ਆਪਣਾ ਪੋਤਾ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ। ਬੜਾ ਆਦਰ ਤੇ ਸਨਮਾਨ ਉਹਨਾਂ ਦਾ ਕਰਦੇ ਨੇ। ਜਾਣਦੇ ਹਨ ਕਿ ਸਾਡੇ ਤੋਂ ਪਿੱਛੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੋਤ ਇਹਨਾਂ ਵਿੱਚ ਆ ਕੇ ਟਿਕਣੀ ਹੈ, ਜਿਨ੍ਹਾਂ ਵਿੱਚ ਅਜਰ ਨੂੰ ਜਰਨ ਆਦਿਕ ਭਾਰੀ ਗੁਣ ਹਨ। ਇਸ ਤਰ੍ਹਾਂ ਦੀਪਮਾਲ ਦਾ ਭਾਰੀ ਮੇਲਾ ਕੀਰਤਪੁਰ ਸਾਹਿਬ ਸਜਿਆ ਹੈ। ਗੁਰੂ ਘਰ ਦੇ ਵਿੱਚ ਜਿੱਥੇ ਸ਼ੁਭ ਗੁਣ ਵਰਤਦੇ ਨੇ ਉੱਥੇ 18 ਸਿੱਧੀਆਂ ਆ ਕੇ ਵਰਤਦੀਆਂ ਹਨ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪਣਾ ਕਰੋ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਥਿਰੇ ਗੁਰੂ ਸਭ ਸਭਾ ਮੈਂ ਸ਼ਬਦ ਸੁਨੇ ਵਿੱਚ ਰਾਗ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਦਰਬਾਰ ਸਜਦਾ ਹੈ। ਰਬਾਬੀ ਸਿੱਖ ਬੜੇ ਭਾਉ ਪ੍ਰੇਮ ਨਾਲ ਕੀਰਤਨ ਕਰਦੇ ਨੇ। ਮਹਾਰਾਜ ਜੀ ਰਾਗਾਂ ਵਿੱਚ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਨੂੰ ਸਰਵਣ ਕਰਦੇ ਹਨ।
ਜਿਨ ਤੇ ਮਨ ਪਾਵਨ ਬਣੇ ਉਪਜੇ ਪ੍ਰਭ ਅਨੁਰਾਗ।
ਜਿਸ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਨਾਲ ਕੀਰਤਨ ਸੁਣਨ ਨਾਲ ਮਨ ਪਵਿੱਤਰ ਬਣ ਜਾਂਦਾ ਹੈ ਔਰ ਹਿਰਦੇ ਵਿੱਚ ਰਾਗ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ। ਬਾਣੀ ਰਾਗਾਂ ਵਿੱਚ ਰਾਗ ਉਹ ਹੈ ਜੋ ਰਾਗ ਨੂੰ ਪੈਦਾ ਕਰ ਦੇਵੇ, ਜਿਹੜਾ ਪ੍ਰੇਮ ਨੂੰ ਪੈਦਾ ਕਰ ਦੇਵੇ। ਰਾਗ ਇਹੋ ਜਿਹਾ ਭਾਂਡਾ ਹੈ ਜਿਹਨੂੰ ਸੋਨੇ ਦਾ ਭਾਂਡਾ ਤੁਸੀਂ ਕਹਿ ਲਓ। ਭਾਂਡੇ ਵਿੱਚ ਕੋਈ ਵੀ ਵਸਤੂ ਪਾਈ ਜਾ ਸਕਦੀ ਹੈ। ਮਹਾਰਾਜ ਨੇ ਰਾਗ ਦੇ ਭਾਂਡੇ ਵਿੱਚ ਨਾਮ ਦਾ, ਬਾਣੀ ਦਾ, ਕੀਰਤਨ ਦਾ ਅੰਮ੍ਰਿਤ ਪਾ ਦਿੱਤਾ। ਜਿਹੜਾ ਹਿਰਦੇ ਵਿੱਚ ਰਾਗ ਪ੍ਰੇਮ ਨੂੰ ਪੈਦਾ ਕਰਦਾ ਹੈ। ਔਰੰਗਜ਼ੇਬ ਨੇ ਤਾਂ ਰਾਗ ਦਾ ਜਨਾਜ਼ਾ ਕੱਢ ਕੇ ਹੁਕਮ ਕਰ ਦਿੱਤਾ ਸੀ, ਇਹਨੂੰ ਡੂੰਘੀ ਕਬਰ ਵਿੱਚ ਦੱਬ ਦਿਓ, ਇਹ ਮੁੜ ਕੇ ਬਾਹਰ ਨਾ ਨਿਕਲੇ। ਜਨਾਜ਼ਾ ਕੱਢਿਆ ਰਾਗ ਦਾ, ਡੂੰਘੀ ਕਬਰ ਵਿੱਚ ਦਬਾ ਦਿਓ ਵੀ ਇਹ ਬਾਹਰ ਨਾ ਨਿਕਲੇ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਉਸ ਰਾਗ ਦੀਆਂ ਲਪਟਾਂ ਨਿਕਲਦੀਆਂ ਨੇ ਜਿਹਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਸੁਗੰਧੀ ਪੈਦਾ ਹੁੰਦੀ ਹੈ, ਜਿਹੜੀ ਨਾਮ ਦੀ ਸੁਗੰਧੀ ਹਿਰਦੇ ਨੂੰ ਪਵਿੱਤਰ ਕਰਦੀ ਹੈ। ਜਦੋਂ ਰਾਗ ਦੇ ਵਿੱਚ ਦੁਨਿਆਵੀ ਗੀਤ ਗਾਏ ਜਾਵਣ ਉਹ ਮਨ ਨੂੰ ਚੰਚਲ ਕਰਦੇ ਨੇ। ਜਦੋਂ ਰਾਗ ਦੇ ਭਾਂਡੇ ਵਿੱਚ ਬਾਣੀ ਦਾ, ਸ਼ਬਦ ਦਾ ਅੰਮ੍ਰਿਤ ਪਾ ਦਈਏ, ਇਹ ਰਾਗ ਹਿਰਦੇ ਵਿੱਚ ਪ੍ਰੇਮ ਨੂੰ ਪੈਦਾ ਕਰਦਾ ਹੈ। ਤੋ ਰਾਗ ਪ੍ਰੇਮ ਨੂੰ ਵੀ ਕਹਿੰਦੇ ਹਨ। ਕਵੀ ਜੀ ਕਹਿੰਦੇ ਉਪਜੈ ਪ੍ਰਭ ਅਨੁਰਾਗ, ਜਿਹੜਾ ਵੀ ਇਸ ਅੰਮ੍ਰਿਤ ਬਾਣੀ ਦੇ ਕੀਰਤਨ ਨੂੰ ਰਾਗਾਂ ਵਿੱਚ ਪਿਆਰ ਨਾਲ ਸਰਵਣ ਕਰਦਾ, ਹਿਰਦਾ ਤਾਂ ਪਵਿੱਤਰ ਹੁੰਦਾ ਹੀ ਹੈ, ਉਹਦੇ ਨਾਲ ਹਿਰਦੇ ਵਿੱਚ ਪ੍ਰਭੂ ਦਾ ਅਨੁਰਾਗ, ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ।
ਚੌਪਈ ਭਗਤ ਗਿਆਨ ਬੈਰਾਗ ਬਿਵੇਕ,
ਭਗਤੀ ਗਿਆਨ ਬੈਰਾਗ ਤੇ ਬਿਵੇਕ, ਬਿਵੇਕ ਬੁੱਧੀ, ਦੋਹਾਂ ਵਿੱਚ ਰਹਿੰਦਿਆਂ ਇੱਕ ਵਿੱਚ ਰਹਿਣਾ, ਸੰਸਾਰ ਵਿੱਚ ਮਾਇਆ ਵਿੱਚ ਰਹਿੰਦਿਆਂ ਸੁਰਤ ਇੱਕ ਨਿਰੰਕਾਰ ਨਾਲ ਜੁੜੀ ਰਹਿਣੀ, ਬਿਵੇਕ ਦੇ ਕਈ ਅਰਥ ਨੇ। ਤੋ ਭਗਤੀ ਗਿਆਨ ਬੈਰਾਗ ਤੇ ਬਿਵੇਕ ਜਿਹੜੇ ਸ਼ੁਭ ਗੁਣ ਹਨ।
ਨਿਗੁਣ ਸਗੁਣ ਕੀ ਆਤਮ ਟੇਕ,
ਨਿਰਗੁਣ ਤੇ ਸਰਗੁਣ ਇਹਨਾਂ ਸਾਰਿਆਂ ਦਾ ਜਿਹੜਾ ਮੂਲ ਇੱਕ ਆਤਮਾ ਹੈ।
ਇਤਿਆਦਿਕ ਚਰਚਾ ਸੰਗ ਪਾਨੇ,
ਇਸ ਪ੍ਰਕਾਰ ਇਹਨਾਂ ਸ਼ੁਭ ਗੁਣਾਂ ਦੀ ਜਿਹੜੀ ਚਰਚਾ ਹੈ।
ਸੁਨਤ ਜੋਤ ਸਤ ਗੁਰੂ ਬਖਾਨੇ,
ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਭਾਨਾ ਜੀ ਨਾਲ ਚਰਚਾ ਕਰਦੇ ਨੇ, ਭਾਈ ਜੋਤ ਜੀ ਬਾਬਾ ਬਿਧੀ ਚੰਦ ਜੀ ਵਰਗੇ ਮਹਾਂਪੁਰਖ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਇਹਨਾਂ ਸ਼ੁਭ ਗੁਣਾਂ ਦੀ ਚਰਚਾ ਸਰਵਣ ਕਰਦੇ ਹਨ।
ਰੂਪੇ ਆਦਿ ਸਿੱਖ ਬਹੁ ਸੁਨੇ,
ਭਾਈ ਰੂਪ ਚੰਦ ਜੀ ਆਦਿਕ ਜਿਹੜੇ ਸਿੱਖ ਨੇ ਉਹ ਪਿਆਰ ਨਾਲ ਬਹਿ ਕੇ ਮਹਾਰਾਜ ਦੀ ਰਸਨਾ ਤੋਂ ਗੁਰ ਉਪਦੇਸ਼ ਨੂੰ ਸਰਵਣ ਕਰਦੇ ਨੇ। ਭਾਈ ਸਾਹਿਬ ਜੀ ਸ਼ਬਦ ਸੁਣਾ ਕੇ ਗਏ ਨਾ, ਭਾਈ ਗੁਰਦਾਸ ਜੀ ਦੇ ਉਦਾਹਰਣ ਦਿੱਤੀ ਹੈ, ਗਾਉਂਦੇ ਆ ਸੁਣਦੇ ਆ ਅੱਖਾਂ ਮੀਚਦੇ ਆ, ਇਹਦੇ ਨਾਲ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ। ਗਾਏ ਸੁਣੈ ਅੱਖੈ ਮੀਚੈ ਪਾਈਐ ਨਾ ਪਰਮ ਪਦ, ਇੱਦਾਂ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ। ਜਿੰਨੀ ਦੇਰ ਤੱਕ ਗੁਰੂ ਦਾ ਉਪਦੇਸ਼ ਸੁਣ ਕੇ ਅਸੀਂ ਜੀਵਨ ਵਿੱਚ ਕਮਾਉਂਦੇ ਨਹੀਂ, ਕਮਾਉਣ ਵਾਸਤੇ ਪਹਿਲਾਂ ਸੁਣਨਾ ਪੈਂਦਾ। ਸੁਣਾਂਗੇ ਤਾਂ ਹੀ ਕਮਾਈ ਕਰਾਂਗੇ, ਜਿਹਨੇ ਸੁਣਿਆ ਹੀ ਨਹੀਂ ਉਹਨੇ ਕੀ ਕਮਾਈ ਕਰਨੀ ਹੈ। ਇਸ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਬਹਿ ਕੇ ਭਾਈ ਰੂਪਾ ਜੀ, ਭਾਈ ਜੋਧ ਰਾਏ ਜੀ ਆਦਿਕ ਜਿਹੜੇ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਉਪਦੇਸ਼ ਸੁਣਦੇ ਹਨ।
ਗੁਰ ਉਪਦੇਸ਼ ਹਿਰਦੈ ਪੁੰਨ ਗੁਣੇ,
ਪਹਿਲਾਂ ਉਪਦੇਸ਼ ਸੁਣਦੇ ਨੇ ਫਿਰ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਿਚਾਰਦੇ ਹਨ ਕਿ ਸਤਿਗੁਰਾਂ ਨੇ ਜਿਹੜੇ ਬਚਨ ਕਹੇ ਨੇ ਸਾਡੇ ਜੀਵਨ ਦੀ ਕਲਿਆਣਤਾ ਵਾਸਤੇ ਕਹੇ ਹਨ। ਹਰ ਇੱਕ ਪਲੜੇ ਉੱਪਰ ਆਪਣੇ ਔਗਣ ਰੱਖਦੇ, ਦੂਜੇ ਪਲੜੇ ਤੇ ਗੁਰੂ ਦਾ ਉਪਦੇਸ਼ ਰੱਖ ਕੇ ਆਪਣੇ ਆਪ ਨੂੰ ਤੋਲਦੇ ਨੇ ਕਿ ਅਸੀਂ ਕਿੱਥੇ ਕੁ ਖੜੇ ਹੋਏ ਹਾਂ, ਗੁਰੂ ਸਾਨੂੰ ਕੀ ਕਰਨ ਵਾਸਤੇ ਕਹਿ ਰਹੇ ਹੈ ਤੇ ਅਸੀਂ ਕੀ ਕਰ ਰਹੇ ਹਾਂ।
ਸਤ ਸੰਗਤ ਕੀ ਪੰਗਤ ਹੋਤ,
ਮੇਤਾ ਪ੍ਰਤੀ ਮਹਾਰਾਜ ਜੀ ਦੇ ਹਜ਼ੂਰ ਸਤ ਸੰਗਤ ਦੀ ਪੰਗਤ ਜੁੜਦੀ ਹੈ। ਮੁਰਾਦ ਕੇ ਅਨੇਕਾਂ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਜੁੜਦੇ ਸੰਗਤ ਦਾ ਰਸ ਮਾਣਦੇ ਹਨ।
ਬ੍ਰਹਮ ਗਿਆਨ ਕੋ ਹਿਰਦੈ ਉਦੋਤ,
ਹਰ ਜਿਹੜੇ ਅਧਿਕਾਰੀ ਹੁੰਦੇ ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ। ਜਿਹੋ ਜਿਹਾ ਕਿਸੇ ਦਾ ਹਿਰਦਾ ਹੈ ਉਹਦੇ ਵਿੱਚ ਉਹੋ ਜਿਹੇ ਗੁਣ ਪੈਦਾ ਹੋਣੇ ਨੇ। ਜਿਨ੍ਹਾਂ ਦਾ ਹਿਰਦਾ ਬਿਲਕੁਲ ਸ਼ੁੱਧ ਤੇ ਸਵੱਛ ਹੋ ਚੁੱਕਾ ਹੈ, ਪਵਿੱਤਰ ਹੋ ਚੁੱਕਾ ਹੈ, ਤਿਨਾਂ ਹਿਰਦਿਆਂ ਵਿੱਚ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ।
ਮੁਕਤ ਉਚਿਤ ਨਰ ਭਈ ਅਨੇਕ,
ਸਤਿਗੁਰਾਂ ਦੀ ਸੰਗਤ ਕਰਦਿਆਂ ਕਰਦਿਆਂ ਅਨੇਕਾਂ ਹੀ ਮੁਕਤੀ ਦੇ ਉਚਿਤ ਹੋ ਗਏ, ਉਹਨਾਂ ਦੇ ਸਾਰੇ ਬੰਧਨ ਟੁੱਟ ਗਏ ਹਨ।
ਗੁਰ ਪ੍ਰਤਾਪ ਤੇ ਪਾਏ ਬਿਵੇਕ,
ਜਿਨ੍ਹਾਂ ਨੇ ਗੁਰੂ ਦੇ ਪ੍ਰਤਾਪ ਸਦਕਾ ਬਿਵੇਕ ਦੀ ਪ੍ਰਾਪਤੀ ਕਰ ਲਈ ਹੈ। ਜੇ ਅਨੇਕਾਂ ਮੁਕਤੀ ਦੇ ਲਾਇਕ ਹੋ ਗਏ, ਬਾਕੀ ਕਈ ਵਾਰ ਇਹ ਸੋਚੀਦਾ ਵੀ ਮੁਕਤੀ ਦੇ ਲਾਇਕ ਜਿਹੜੇ ਹੁੰਦੇ ਨੇ ਉਹ ਗਿਣਤੀ ਦਾ ਹੀ ਹੁੰਦੇ ਨੇ, ਜਿਹੜੇ ਸਮੰਜਲ ਤੇ ਜਾ ਪਹੁੰਚਦੇ ਨੇ, ਤੇ ਬਾਕੀਆਂ ਦਾ ਉਹਨਾਂ ਦਾ ਕੀ ਬਣੇਗਾ। ਜਿਹੜਾ ਮਨੁੱਖ ਸਤਸੰਗੀ ਹੈ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਿਚਾਰਦਾ ਹੈ, ਨਿਤਨੇਮ ਕਰਦਾ, ਬਾਣੀ ਪੜ੍ਹਦਾ ਹੈ, ਜੇ ਉਹ ਮੁਕਤੀ ਦੇ ਮੰਜ਼ਲ ਤਾਈਂ ਨਹੀਂ ਪਹੁੰਚ ਸਕਦਾ, ਪਰ ਗੁਰੂ ਸਾਹਿਬ ਫਿਰ ਉਹ ਸਿੱਖ ਦੀ ਬਾਂਹ ਵੀ ਨਹੀਂ ਛੱਡਦੇ। ਜਿਵੇਂ ਆਪਾਂ ਕੋਈ ਕਿਤਾਬ ਪੜ੍ਹਦੇ ਹੋਈਏ ਨਾ, ਤੇ ਜਿੱਥੇ ਉਹਨੂੰ ਬੰਦ ਕਰ ਦਈਏ ਤੇ ਸਵੇਰੇ ਉੱਥੋਂ ਹੀ ਖੋਲ੍ਹ ਲਈ ਦੀ ਹੈ, ਜਿੱਥੇ ਛੱਡੀ ਦੀ ਹੈ ਉੱਥੋਂ ਹੀ ਖੋਲ੍ਹ ਲਈ ਦੀ ਹੈ। ਜਿਵੇਂ ਯਾਤਰਾ ਜਾਈਏ ਰਾਤ ਪੈ ਜਾਏ ਜਿੱਥੇ ਰੁਕ ਜਾਂਦੇ ਹਾਂ, ਸਵੇਰ ਹੁੰਦਿਆਂ ਉੱਥੋਂ ਯਾਤਰਾ ਸ਼ੁਰੂ ਕਰ ਲੈਂਦੇ ਹਾਂ। ਅਤੇ ਗੁਰਸਿੱਖ ਜਦੋਂ ਯਾਤਰਾ ਕਰਦਾ ਹੁੰਦਾ, ਜਦੋਂ ਸਰੀਰ ਦੀ ਅਵਧੀ ਖਤਮ ਹੋ ਜਾਂਦੀ ਹੈ, ਮਹਾਰਾਜ ਫਿਰ ਕਿਰਪਾ ਕਰਕੇ ਸਿੱਖ ਦੀ ਯਾਤਰਾ ਉੱਥੋਂ ਹੀ ਆਰੰਭ ਕਰਾ ਦਿੰਦੇ ਜਿੱਥੇ ਉਹਨੇ ਛੱਡੀ ਹੁੰਦੀ ਹੈ। ਜਿਹੜੇ ਮੁਕਤੀ ਤੱਕ ਜਾ ਪਹੁੰਚੇ ਨੇ ਉਹ ਤਾਂ ਅਭੇਦ ਹੋ ਗਏ। ਗੁਰ ਕਿਰਪਾ ਜਿਹੇ ਨਰ ਕਉ ਕਿੰਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਉਹ ਤਾਂ ਭੇਦ ਹੋ ਗਏ ਨਾ, ਉਹਨਾਂ ਦੀ ਯਾਤਰਾ ਸਫਲ ਹੀ ਹੋ ਗਈ, ਉਹ ਸੰਪੂਰਨ ਹੋ ਗਏ ਨੇ। ਸਫਲ ਸਫਲ ਭਈ ਸਫਲ ਯਾਤਰਾ, ਉਹਨਾਂ ਦੀ ਯਾਤਰਾ ਸਫਲ ਹੀ ਹੈ। ਅਤੇ ਜਿਹੜੇ ਜੀਵਨ ਦੇ ਵਿੱਚ ਇਸ ਯਾਤਰਾ ਨੂੰ ਸਫਲਾ ਨਹੀਂ ਕਰ ਸਕਦੇ ਪਰ ਫਿਰ ਵੀ ਸਫਲੇ ਹੋ ਜਾਂਦੇ ਨੇ, ਕਿਉਂਕਿ ਉਹ ਗੁਰੂ ਦੀ ਰਹਿਮਤ ਖੱਟ ਜਾਂਦੇ ਨੇ। ਜਿਹੜੇ ਗੁਰੂ ਦੀ ਰਹਿਮਤ ਪ੍ਰਾਪਤ ਕਰ ਜਾਣ ਤੇ ਮਹਾਰਾਜ ਉਹਨਾਂ ਦੀ ਯਾਤਰਾ ਫਿਰ ਉੱਥੋਂ ਹੀ ਆਰੰਭ ਕਰ ਦਿੰਦੇ ਜਿੱਥੇ ਉਹਨਾਂ ਨੇ ਛੱਡੀ ਹੁੰਦੀ ਹੈ। ਇਸ ਤਰ੍ਹਾਂ ਫਿਰ ਉਹ ਗੁਰਮੁਖ ਪਿਆਰਿਆਂ ਦਾ ਭਲਾ ਹੋ ਜਾਂਦਾ ਹੈ। ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਗਤ ਕਰਦਿਆਂ ਅਨੇਕਾਂ ਹੀ ਜਿਹੜੇ ਜੀਵ ਮੁਕਤ ਹੋ ਗਏ, ਜਿਨ੍ਹਾਂ ਨੇ ਗੁਰ ਪ੍ਰਤਾਪ ਦੇ ਸਦਕਾ ਵਿਵੇਕ ਦੀ ਪ੍ਰਾਪਤੀ ਕੀਤੀ ਹੈ।
ਬੀਤੀ ਸਰਦ ਹਿਮ ਰੁੱਤ ਪੁੰਨ ਆਈ,
ਸਰਦ ਰੁੱਤ ਬਤੀਤ ਹੋ ਗਈ। ਅੱਸੂ ਤੇ ਕੱਤਕ ਦਾ ਮਹੀਨਾ ਇਹ ਸਰਦ ਰੁੱਤ ਦਾ ਮਹੀਨਾ ਹੁੰਦਾ ਤੇ ਫਿਰ ਹਿਮ ਰੁੱਤ ਆਉਂਦੀ, ਜਿਹੜਾ ਮੱਗਰ ਤੇ ਪੋਹ ਦਾ ਮਹੀਨਾ ਹੁੰਦਾ ਇਹਨੂੰ ਹਿਮ ਰੁੱਤ ਦਾ ਸਮਾਂ ਕਹਿੰਦੇ ਨੇ। ਛੇ ਰੁੱਤਾਂ ਹੁੰਦੀਆਂ ਨੇ ਸਾਲ ਦੇ ਵਿੱਚ। ਇਸ ਤਰ੍ਹਾਂ ਸਾਧ ਸੰਗਤ ਸਰਦ ਰੁੱਤ ਬਤੀਤ ਹੋਈ ਤੇ ਹਿਮ ਰੁੱਤ ਆ ਗਈ ਹੈ।
ਪਾਰਾ ਪਰੀ ਜਗਤ ਅਧਿਕਾਈ,
ਸਾਰੇ ਜਗਤ ਦੇ ਵਿੱਚ ਬੜਾ ਪਾਲਾ ਪੈਂਦਾ, ਬੜੀ ਠੰਡ ਪੈਣ ਲੱਗ ਪਈ।
ਕੀਰਤਪੁਰ ਸਤਿਗੁਰ ਵਾਸੇ,
ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਵਸੇ ਗੁਰੂ ਹਰਗੋਬਿੰਦ ਸਾਹਿਬ ਜੀ। ਉਹ ਧਰਤੀ ਜਿੱਥੇ ਬਹਿ ਕੇ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ, ਜਿਹਦਾ ਪਹਿਲਾ ਨਾਮ ਕੀਰਤਨਪੁਰ ਰੱਖਿਆ ਗਿਆ। ਜਦੋਂ ਪੀਰ ਬੁੱਢਣ ਸ਼ਾਹ ਨੂੰ ਮਹਾਰਾਜ ਮਿਲੇ, ਇੱਥੇ ਬਹਿ ਕੇ ਕੀਰਤਨ ਕੀਤਾ ਸੀ ਪਾਤਸ਼ਾਹ ਨੇ, ਤੇ ਇਸ ਪਾਵਨ ਪਵਿੱਤਰ ਜਗ੍ਹਾ ਦੇ ਉੱਪਰ ਕੀਰਤਨ ਕਰਨੇ ਕਰਕੇ ਕੀਰਤਪੁਰ ਸਾਹਿਬ ਨਗਰ ਵਸ ਗਿਆ ਹੈ, ਜਿੱਥੇ ਪ੍ਰਭੂ ਦੀ ਕੀਰਤੀ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਵਸੇ ਹਨ।
ਭਏ ਸ਼ਾਂਤ ਚਿਤ ਸੁਜਸ ਪ੍ਰਕਾਸ਼ੇ,
ਚਾਰ ਜੰਗਾਂ ਕਰਨ ਤੋਂ ਬਾਅਦ ਹੁਣ ਸ਼ਾਂਤ ਚਿਤ ਹੋ ਗਏ ਨੇ। ਮਾਨੋ ਵੀ ਜਿਹੜਾ ਬੀਰ ਰਸ ਜਾਗਿਆ ਸੀ, ਉਹ ਬੀਰ ਰਸ ਨੇ ਸ਼ਾਂਤ ਰੂਪ ਧਾਰਨ ਕਰ ਲਿਆ ਹੋਵੇ। ਇਸ ਤਰ੍ਹਾਂ ਸਾਰੇ ਪਾਸੇ ਮਹਾਰਾਜ ਜੀ ਦਾ ਸੁਜਸ ਪ੍ਰਕਾਸ਼ਿਆ ਹੈ।
ਸ਼ਤਰੂ ਤੁਰਕ ਲਾਖੋ ਰਣ ਮਾਰੇ,
ਚਾਰ ਯੁੱਧ ਕਰਕੇ ਅਨੇਕਾਂ ਹੀ ਸ਼ਤਰੂ ਤੁਰਕ ਜਿਹੜੇ ਮਹਾਰਾਜ ਨੇ ਰਣ ਭੂਮੀ ਵਿੱਚ ਮਾਰੇ ਹਨ।
ਅਰੇ ਆਏ ਸਗਰੇ ਸੋ ਹਾਰੇ,
ਜਿਹੜੇ ਚੜ ਕੇ ਆਏ ਉਹ ਹਾਰ ਕੇ ਚਲੇ ਗਏ, ਜਿਹੜੇ ਅੜੇ ਤੇ ਉਹ ਮਾਰੇ ਗਏ।
ਸ਼੍ਰੀ ਹਰ ਰਾਏ ਸੰਗ ਬੋ ਨੇ ਹੋ,
ਤੇ ਸਤਿਗੁਰ ਜੀ ਆਪਣੇ ਪੋਤੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨਾਲ ਬੜਾ ਨੇਹ ਕਰਦੇ, ਪ੍ਰੇਮ ਕਰਦੇ।
ਮ੍ਰਿਦੁਲ ਬਾਕ ਤੇ ਕਰਤ ਅਛੇ ਹੂ,
ਆਪਣੀ ਰਸਨਾ ਤੋਂ ਮਿੱਠੇ ਕੋਮਲ ਬਚਨ ਕਹਿ ਕੇ ਉਹਨਾਂ ਦਾ ਅਦਬ ਸਤਿਕਾਰ ਕਰਦੇ, ਉਹਨਾਂ ਨੂੰ ਨਿਵਾਜ ਦੇ।
ਨਿਸ ਦਿਨ ਨਿਜ ਸਮੀਪਈ ਰਾਖੇ,
ਤੇ ਦਿਨ ਰਾਤ ਗੁਰੂ ਹਰ ਰਾਏ ਸਾਹਿਬ ਜੀ ਨੂੰ ਮਹਾਰਾਜ ਜੀ ਆਪਣੇ ਕੋਲ ਰੱਖਦੇ ਨੇ, ਨਜ਼ਦੀਕ ਰੱਖਦੇ ਹਨ।
ਪ੍ਰਿਤਕ ਹੋਣ ਕੋ ਕਬੋ ਨ ਕਾਂਖੇ,
ਕਦੇ ਵੀ ਆਪਣੇ ਪੋਤਰੇ ਤੋਂ ਮਹਾਰਾਜ ਜੀ ਵੱਖਰਾ ਨਹੀਂ ਹੋਣਾ ਚਾਹੁੰਦੇ।
ਸਦਨ ਤੇਰੇ ਤੋਂ ਬੈਠੇ ਤੀਰ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਘਰ ਵਿੱਚ ਬਿਰਾਜਦੇ ਨੇ, ਤੇ ਗੁਰੂ ਹਰ ਰਾਏ ਸਾਹਿਬ ਜੀ ਸਤਿਗੁਰੂ ਆ ਕੇ ਆਪਣੇ ਦਾਦਾ ਜੀ ਦੇ ਪਾਸ ਬਹਿੰਦੇ ਹਨ।
ਜੀ ਕਰ ਚੜੇ ਕਬੇ ਗੁਰ ਧੀਰ,
ਧੀਰ ਜਵਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜੇਕਰ ਕਦੇ ਸ਼ਿਕਾਰ ਖੇਡਣ ਵਾਸਤੇ ਚੜਦੇ ਹਨ,
ਯਾ ਚੜਾਈ ਕਰ ਸੰਗ ਲਿਜਾਵੇ,
ਗੁਰੂ ਹਰ ਰਾਏ ਸਾਹਿਬ ਜੀ ਨੂੰ ਘੋੜੇ ਤੇ ਚੜਾ ਕੇ ਸਤਿਗੁਰੂ ਆਪਣੇ ਨਾਲ ਹੀ ਸ਼ਿਕਾਰ ਨੂੰ ਲੈ ਕੇ ਜਾਂਦੇ ਹਨ।
ਸਿਵਕਾ ਚੜੀ ਤਾਂ ਸਾਥ ਚੜਾਵੇ,
ਤੇ ਜੇਕਰ ਮਹਾਰਾਜ ਜੀ ਪਾਲਕੀ ਤੇ ਚੜਦੇ ਨੇ ਤੇ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੂੰ ਵੀ ਆਪਣੇ ਨਾਲ ਪਾਲਕੀ ਤੇ ਸਵਾਰ ਕਰਾਉਂਦੇ, ਪਾਲਕੀ ਤੇ ਚੜਾਉਂਦੇ ਹਨ।
ਸਤਦਰਵ ਕੂਲ ਸੈਲ ਕੋ ਜਾਏ,
ਜਦੋਂ ਸਤਲੁਜ ਦੇ ਕੰਢੇ ਮਹਾਰਾਜ ਜੀ ਸੈਰ ਕਰਨ ਵਾਸਤੇ ਜਾਂਦੇ ਹਨ।
ਕਹਿ ਸੈਲਨ ਕੇ ਸ਼ਿਖਰ ਸਿਧਾਏ,
ਜਾਂ ਫਿਰ ਪਹਾੜਾਂ ਦੀਆਂ ਚੋਟੀਆਂ ਤੇ ਪਹਾੜਾਂ ਦੇ ਸ਼ਿਖਰ ਦੇ ਉੱਪਰ ਮਹਾਰਾਜ ਜੀ ਜਾਂਦੇ ਹਨ।
ਹੀਰਤ ਕਬਹੂ ਕੰਦਰਾਂ ਵਿਚਰਤ,
ਕਦੇ ਮਹਾਰਾਜ ਜੀ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕਰਕੇ ਵਿਚਰਦੇ ਹਨ।
ਸ਼੍ਰੀ ਹਰਿ ਰਾਏ ਸੰਗ ਰਹਿ ਜਿਤ ਕਿਤ,
ਕਵੀ ਜੀ ਕਹਿੰਦੇ ਮਹਾਰਾਜ ਕਿਸੇ ਪਾਸੇ ਵੀ ਜਾਣ, ਭਾਵੇਂ ਸੈਰ ਕਰਨ ਜਾਣ, ਭਾਵੇਂ ਪਹਾੜਾਂ ਦੇ ਸ਼ਿਖਰ ਤੇ ਜਾਣ ਜਾਂ ਪਹਾੜਾਂ ਦੀਆਂ ਕੰਧਰਾਂ ਵਿੱਚ ਵਿਚਰਨ, ਜਿੱਥੇ ਕਿੱਥੇ ਹਰ ਵਕਤ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਹੀ ਰਹਿੰਦੇ ਹਨ।
ਸੁੰਦਰ ਬਸਤ ਅਨਿਕ ਪਹਿਰਾਵੇ,
ਸਤਿਗੁਰ ਜੀ ਆਗਿਆ ਦੇ ਕੇ ਆਪਣੇ ਪੋਤਰੇ ਨੂੰ ਸੁੰਦਰ ਬਸਤਰ ਪਹਿਨਾਉਂਦੇ ਹਨ।
ਪਾਤ ਪਾਤ ਭੂਖਨ ਬਨਵਾਵੇ,
ਤੇ ਸਾਹਿਬ ਜੀ ਵਾਸਤੇ ਕਹਿ ਕਹਿ ਕੇ ਭਾਂਤ ਭਾਂਤ ਦੇ ਭੂਖਣ ਗਹਿਣੇ ਬਣਵਾਉਂਦੇ ਹਨ।
ਪਹਿਰਾਵੇ ਕਰ ਪ੍ਰੇਮ ਕਨੇਰੇ,
ਬਹੁਤਾ ਪ੍ਰੇਮ ਕਰਕੇ ਆਪਣੇ ਪੋਤਰੇ ਨੂੰ ਚੰਗੇ ਬਸਤਰ ਸ਼ਸਤਰ ਤੇ ਗਹਿਣੇ ਆਦਿਕ ਪਹਿਨਾਉਂਦੇ ਹਨ।
ਸ਼ੋਭਤ ਸ਼੍ਰੀ ਹਰਿ ਰਾਏ ਵਡੇਰੇ,
ਇਸ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਸ਼ੋਭਦੇ ਹਨ।
ਸੂਰਜ ਮਲ ਬੈਠੇ ਬਹੁ ਪਾਸ,
ਸਤਿਗੁਰਾਂ ਦੇ ਸਪੁੱਤਰ ਬਾਬਾ ਸੂਰਜ ਮਲ ਜੀ ਆ ਕੇ ਮਹਾਰਾਜ ਜੀ ਦੇ ਕੋਲ ਬਹਿੰਦੇ ਹਨ।
ਨਹੀਂ ਤਾਂ ਆਪਣੇ ਬਸੇ ਆਵਾਸ,
ਤੇ ਨਹੀਂ ਤਾਂ ਬਾਬਾ ਸੂਰਜ ਮਲ ਜੀ ਆਪਣੇ ਘਰ ਵਿੱਚ ਹੀ ਰਹਿੰਦੇ ਨੇ, ਜਾਂ ਤਾਂ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬਹਿੰਦੇ ਨੇ, ਤੇ ਬਾਕੀ ਸਮਾਂ ਘਰ ਵਿੱਚ ਹੀ ਬਤੀਤ ਕਰਦੇ ਹਨ।
ਕਬ ਕਬ ਆਵੇ ਤੇਗ ਬਹਾਦਰ,
ਕਦੇ ਕਦਾਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
ਕਰੇ ਸਬਨ ਤੇ ਇਨ ਬਹੁ ਆਦਰ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਾਰੇ ਪੁੱਤਰਾਂ ਨਾਲੋਂ ਜ਼ਿਆਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਆਦਰ ਸਤਿਕਾਰ ਕਰਦੇ ਹਨ।
ਨੈ ਬੋਲੇ ਬੋ ਧਾਰੇ ਮੌਨ,
ਨਵੇਂ ਪਾਤਸ਼ਾਹ ਜੀ ਬਹੁਤਾ ਬੋਲਦੇ ਨਹੀਂ, ਮੌਨ ਧਾਰਨ ਕਰਕੇ ਰੱਖਦੇ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਮੂੰਹ ਖਾਲੀ ਹੋਵੇ ਨਾ, ਉਦੋਂ ਬੰਦਾ ਬੋਲਦਾ ਹੈ, ਉਦੋਂ ਗੱਲਾਂ ਕਰਦਾ ਹੈ, ਪਰ ਜਦੋਂ ਮੂੰਹ ਭਰਿਆ ਹੋਵੇ ਉਦੋਂ ਫਿਰ ਬੋਲਿਆ ਨਹੀਂ ਜਾਂਦਾ, ਨਾ ਹੀ ਬੋਲ ਸਕਦਾ ਹੈ। ਭਾਈ ਸਾਹਿਬ ਕਹਿੰਦੇ ਜਿਨ੍ਹਾਂ ਦਾ ਮੁਖ ਪਰਮੇਸ਼ਰ ਦੇ ਨਾਮ ਦੇ ਰਸ ਨਾਲ ਭਰਿਆ ਹੁੰਦਾ, ਉਹ ਫਿਰ ਬੋਲਦੇ ਨਹੀਂ, ਉਹ ਚੁੱਪ ਹੀ ਰਹਿੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਖ ਸਦਾ ਹੀ ਪਰਮੇਸ਼ਰ ਦੇ ਨਾਮ ਦੇ ਨਾਲ ਭਰਿਆ ਰਹਿੰਦਾ। ਸੁਰਤ ਜਿਹੜੀ ਸਦਾ ਪ੍ਰਭੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਇਸ ਵਾਸਤੇ ਖਾਮੋਸ਼ ਹੀ ਰਹਿੰਦੇ, ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਬੋਲਣ ਦਾ। ਬੋਲਣ ਦਾ ਸਮਾਂ ਤਾਂ ਉਹਨਾਂ ਕੋਲ ਹੁੰਦਾ ਜਿਹੜੇ ਨਾਮ ਨਹੀਂ ਜਪਦੇ, ਉਹ ਬੋਲਦੇ ਨੇ। ਜਿਹੜੇ ਜਪਦੇ ਨੇ ਉਹ ਨਹੀਂ ਬੋਲਦੇ, ਜੇ ਬੋਲਦੇ ਨੇ ਤੇ ਕਦੋਂ ਬੋਲਦੇ ਨੇ? ਕਬੀਰ ਸਾਹਿਬ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਜਦੋਂ ਸੰਤ ਮਿਲਦੇ ਨੇ ਫਿਰ ਕਿਤੇ ਬੋਲਦੇ ਨੇ, ਉਹਨਾਂ ਨਾਲ ਬਹਿ ਕੇ ਪ੍ਰਭੂ ਦੀ ਚਰਚਾ ਕਰਦੇ ਨੇ, ਉਹਨਾਂ ਦਾ ਬੋਲਣਾ ਫਿਰ ਸਫਲਾ ਹੁੰਦਾ ਹੈ, ਉਂਝ ਨਹੀਂ ਬੋਲਦੇ। ਇਸ ਕਰਕੇ ਜਿਨ੍ਹਾਂ ਦਾ ਮੁੱਖ ਸਦਾ ਪਰਮੇਸ਼ਰ ਦੇ ਨਾਮ ਨਾਲ ਭਰਿਆ ਹੋਵੇ ਫਿਰ ਉਹ ਚੁੱਪ ਹੀ ਰਹਿੰਦੇ ਨੇ। ਕਬੀਰ ਸਾਹਿਬ ਜੀ ਵੀ ਕਹਿੰਦੇ ਨਾ, ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਨਲਕੀ ਜੀ ਹੁੰਦੀ ਸੀ ਜਿਹਦੇ ਨਾਲ ਉਹ ਧਾਗਾ ਖਿੱਚਦੇ ਸਨ, ਤੇ ਕਬੀਰ ਸਾਹਿਬ ਜੀ ਕਹਿੰਦੇ ਆਪਾਂ ਇਹ ਕੰਮ ਛੱਡ ਹੀ ਦਿੱਤਾ, ਕਿਉਂਕਿ ਜਦੋਂ ਨਲਕੀ ਮੁੱਖ ਵਿੱਚ ਪਾ ਕੇ ਧਾਗਾ ਖਿੱਚੀਦਾ ਨਾ, ਇੰਨੇ ਕੁ ਸਮੇਂ ਵਿੱਚ ਵਾਹਿਗੁਰੂ ਵਿਸਰ ਜਾਂਦਾ ਆ, ਇਸ ਕਰਕੇ ਆਪਾਂ ਇਹ ਕੰਮ ਹੀ ਛੱਡ ਦਿੱਤਾ ਹੈ, ਕਿਉਂਕਿ ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਵੀ ਨਲਕੀ ਮੁੱਖ ਦੇ ਵਿੱਚ ਪਾ ਕੇ ਉਹਦੇ ਨਾਲ ਧਾਗਾ ਖਿੱਚ ਲਈਏ, ਕਿਉਂਕਿ ਬਾਣੀ ਕਹਿੰਦੀ ਇੱਕ ਖਿਨ ਤਿਸ ਬਿਨ ਜੀਵਣਾ ਬਿਰਥ ਜਨਮ ਜਣਾ, ਇੱਕ ਖਿਨ ਵੀ ਉਹਦੇ ਬਿਨਾਂ ਜੀਵਣਾ, ਜਨਮ ਹੀ ਬਿਰਥ ਹੈ। ਮਨ ਵਿੱਚ ਇਹ ਸੋਚੀਏ ਵੀ ਆਪਣਾ ਤੇ ਸਾਰਾ ਦਿਨ ਹੀ ਲੰਘ ਜਾਂਦਾ, ਕਈ ਕਈ ਦਿਨ ਨਿਤਨੇਮ ਕੀਤੇ ਬਿਨਾਂ, ਕਈ ਕਈ ਦਿਨ ਦਰਸ਼ਨ ਕੀਤੇ ਬਿਨਾਂ, ਕਈ ਕਈ ਦਿਨ ਸਤ ਸੰਗਤ ਕੀਤੇ ਹੀ ਬਿਨਾਂ ਹੀ ਲੰਘ ਜਾਂਦੇ ਨੇ, ਫਿਰ ਸਾਡਾ ਹਾਲ ਕੀ ਹੋਵੇਗਾ? ਇੱਥੇ ਤਾਂ ਇੱਕ ਖਿਨ ਵੀ ਜਿਹਨੂੰ ਵਿਸਰ ਜਾਵੇ ਤੇ ਉਹਦਾ ਜਨਮ ਵਿਅਰਥ ਹੈ, ਤੇ ਆਪਾਂ ਨੂੰ ਤਾਂ ਯਾਦ ਹੀ ਨਹੀਂ ਆਉਂਦਾ, ਚੇਤੇ ਹੀ ਨਹੀਂ ਆਉਂਦਾ ਕਦੇ। ਇਸ ਕਰਕੇ ਭਗਤ ਜਨ ਕਹਿੰਦੇ ਨੇ ਵੀ ਦਮ ਨਾ ਵਿਅਰਥਾ ਜਾਏ, ਸਾਡਾ ਦਮ ਨਹੀਂ ਵਿਅਰਥ ਜਾਣਾ ਚਾਹੀਦਾ। ਇਸ ਕਰਕੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਅਰਥਾ ਜਾਏ, ਉਹਨਾਂ ਦਾ ਕੋਈ ਸਵਾਸ ਵਿਅਰਥ ਨਹੀਂ ਜਾਂਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਖਾਮੋਸ਼ ਰਹਿੰਦੇ ਹਨ, ਹੱਠੇ ਪੈਰ, ਬਹੁਤਾ ਬੋਲਦੇ ਨਹੀਂ, ਕਿਤੇ ਲੋੜ ਹੋਵੇ ਤੇ ਕੋਈ ਲੋੜ ਦੇ ਮੁਤਾਬਕ ਬਚਨ ਕਰਦੇ ਹਨ।
ਜਗ ਵਿਵਹਾਰ ਨਾ ਜਾਣੇ ਕੌਣ,
ਜਿਹੜੇ ਜਗਤ ਦੇ ਵਿਵਹਾਰ ਨੇ ਇਹਨਾਂ ਵਿਵਹਾਰਾਂ ਨੂੰ, ਕਾਰਾਂ ਵਿਹਾਰਾਂ ਨੂੰ ਮਹਾਰਾਜ ਨਹੀਂ ਜਾਣਦੇ।
ਅੰਤਰ ਬ੍ਰਿਤੀ ਮਸਤਕੀ ਨਿਆਈ,
ਸਦਾ ਹੀ ਸੁਰਤ ਅੰਦਰ ਜੁੜੀ ਰਹਿੰਦੀ ਹੈ ਤੇ ਮਸਤਾਂ ਦੀ ਨਿਆਈ ਰਹਿੰਦੇ, ਆਪਣੇ ਆਪ ਵਿੱਚ ਰਹਿੰਦੇ ਹਨ।
ਸਭ ਜਾਣੇ ਇਹ ਲਖੇ ਨਕਾਈ,
ਪਾਤਸ਼ਾਹ ਜੀ ਦੀ ਐਸੀ ਕਿਰਿਆ ਵੇਖ ਕੇ ਸਾਰੇ ਇਹ ਸੋਚਦੇ ਵੀ ਇਹਨਾਂ ਨੂੰ ਬਾਹਰ ਕਾਰ ਵਿਹਾਰ ਦਾ ਕੁਝ ਵੀ ਨਹੀਂ ਪਤਾ, ਕਿਉਂਕਿ ਲੋਕ ਬਾਹਰੋਂ ਪਰਖਦੇ ਨੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕੋਈ ਪਰਖ ਰਿਹਾ ਸੀ ਤੇ ਉਹ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸੇ ਕਰਕੇ ਤਾਂ ਸਭ ਤੋਂ ਜ਼ਿਆਦਾ ਆਦਰ ਕਰਦੇ ਸਨ, ਸਤਿਕਾਰ ਕਰਦੇ ਸਨ। ਕੱਲ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਹੈ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਿਵਾਸ ਜੀ ਦਾ। ਜਦੋਂ ਪ੍ਰਕਾਸ਼ ਹੋਇਆ ਨਾ ਪਾਤਸ਼ਾਹ ਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਸੁਣਦੇ ਸਨ ਮਹਾਰਾਜ ਜੀ ਆਸਾ ਦੀ ਵਾਰ ਦਾ। ਸਿੱਖ ਨੇ ਜਾ ਕੇ ਸੁਨੇਹਾ ਦਿੱਤਾ, ਮਹਾਰਾਜ ਜੀ ਪੰਜਵਾਂ ਸਾਹਿਬਜ਼ਾਦਾ ਪ੍ਰਗਟ ਹੋਇਆ, ਭੋਗ ਪੈਂਦੇ ਆਸਾ ਦੀ ਵਾਰ ਦਾ। ਮਹਾਰਾਜ ਜੀ ਘਰ ਦੇ ਵਿੱਚ ਆਏ, ਗੁਰੂ ਕੇ ਮਹਿਲ, ਸਾਹਿਬਜ਼ਾਦੇ ਨੂੰ ਗੋਦ ਵਿੱਚ ਲਿਆ ਤੇ ਸੀਸ ਝੁਕਾ ਦਿੱਤਾ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਵਿਧੀ ਚੰਦ ਸਾਹਿਬ ਜੀ ਨਾਲ ਸਨ। ਬਾਬਾ ਵਿਧੀ ਚੰਦ ਜੀ ਕਹਿੰਦੇ, ਮਹਾਰਾਜ ਇਸ ਤੋਂ ਪਹਿਲਾਂ ਵੀ ਚਾਰ ਸਾਹਿਬਜ਼ਾਦੇ ਇੱਕ ਬੇਟੀ ਨੇ ਜਨਮ ਲਿਆ, ਕਿਸੇ ਨੂੰ ਆਪ ਜੀ ਨੇ ਗੋਦ ਲੈ ਨਮਸਕਾਰ ਨਹੀਂ ਕੀਤੀ, ਸੀਸ ਨਹੀਂ ਝੁਕਾਇਆ, ਪਰ ਇਸ ਸਾਹਿਬਜ਼ਾਦੇ ਨੂੰ ਸੀਸ ਝੁਕਾ ਦਿੱਤਾ। ਇਹਦਾ ਕਾਰਨ ਕੀ ਹੈ? ਗੁਰੂ ਸਾਹਿਬ ਜੀ ਕਹਿਣ ਲੱਗੇ, ਪੁੱਤਰ ਜਾਣ ਕੇ ਜਾਂ ਸਾਹਿਬਜ਼ਾਦਾ ਜਾਣ ਕੇ ਸੀਸ ਨਹੀਂ ਨਿਭਾਇਆ, ਇਹ ਮਜ਼ਲੂਮਾਂ ਦਾ ਰਕਸ਼ਸ਼ ਹੋਵੇਗਾ, ਉਹਨਾਂ ਦੀ ਰੱਖਿਆ ਕਰੇਗਾ। ਆਉਣ ਵਾਲੇ ਸਮੇਂ ਵਿੱਚ ਆਪਣੇ ਤਨ ਦੀ ਚਾਦਰ ਪਾ ਕੇ ਦੂਜਿਆਂ ਦੀ ਪੱਤ ਢਕੇਗਾ। ਇਸੇ ਕਰਕੇ ਕਵੀ ਸੈਨਾਪਤੀ ਜੀ ਨੇ ਬਚਨ ਆਖਿਆ ਨਾ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਾਰੀ ਸ੍ਰਿਸ਼ਟੀ ਉੱਪਰ, ਧਰਮ ਦੇ ਉੱਪਰ ਮਹਾਰਾਜ ਨੇ ਤਨ ਦੀ ਚਾਦਰ ਪਾ ਕੇ ਰੱਖਿਆ ਕੀਤੀ ਸਾਰਿਆਂ ਦੀ। ਤੇ ਜੇ ਭੇਦ ਕੋਈ ਜਾਣਦਾ ਸੀ ਅੰਦਰ ਦਾ ਤੇ ਛੇਵੇਂ ਪਾਤਸ਼ਾਹ, ਬਾਕੀ ਤਾਂ ਸਾਰੇ ਬਾਹਰ ਦੀ ਕਿਰਿਆ ਵੇਖ ਕੇ ਸੋਚਦੇ ਸਨ ਵੀ ਇਹਨਾਂ ਨੂੰ ਕੁਝ ਨਹੀਂ ਪਤਾ, ਇਹ ਮਸਤਾਨੇ ਆਪਣੀ ਮੌਜ ਵਿੱਚ ਆਪਣੀ ਮਸਤੀ ਵਿੱਚ ਰਹਿੰਦੇ ਹਨ।
ਸ੍ਰੀ ਹਰਗੋਬਿੰਦ ਹੋਏ ਇਕਾਂਤ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਕਾਂਤ ਵਿੱਚ ਬਹਿੰਦੇ ਹਨ,
ਕਿਦੋਂ ਬਹੁਤ ਨਰ ਮੈਂ ਭਗਵੰਤ,
ਤੇ ਜਾਂ ਫਿਰ ਮਹਾਰਾਜ ਜੀ ਬਹੁਤੀ ਸੰਗਤ ਵਿੱਚ ਗੁਰਸਿੱਖਾਂ ਵਿੱਚ ਜਦੋਂ ਬੈਠੇ ਹੁੰਦੇ ਹਨ।
ਬਾਸਰ ਬੀਸ ਪੱਚੀ ਸਨ ਵਿਖੇ,
ਕਵੀ ਜੀ ਕਹਿੰਦੇ ਕਰੀਬਨ ਵੀਹ ਪੱਚੀ ਦਿਨਾਂ ਦੇ ਵਿੱਚ,
ਜਬ ਚਿਤੋਏ ਪਿਤ ਦਰਸ਼ਨ ਪਿਖੇ,
ਜਦੋਂ ਚਿਤ ਹੁੰਦਾ ਉਦੋਂ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਵੀ ਪੱਚੀ ਦਿਨ ਲੰਘ ਜਾਂਦੇ ਨੇ, ਇਸੇ ਤਰ੍ਹਾਂ ਘਰ ਦੇ ਵਿੱਚ ਹੀ ਚੌਂਕੜਾ ਮਾਰ ਕੇ ਆਪਣੇ ਵੈਰਾਗ, ਆਪਣੇ ਅਨੁਰਾਗ ਦੇ ਵਿੱਚ, ਆਪਣੀ ਇਬਾਦਤ ਵਿੱਚ ਰਹਿੰਦੇ ਨੇ, ਕਿਉਂਕਿ ਵੈਰਾਗ, ਅਨੁਰਾਗ, ਇਬਾਦਤ ਤੇ ਸ਼ਹਾਦਤ, ਤੇ ਚਾਰ ਚੀਜ਼ਾਂ ਨੌਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਮਿਲਦੀਆਂ ਨੇ। ਜਿੰਨਾ ਬੈਰਾਗ ਓਨਾ ਹੀ ਅਨੁਰਾਗ, ਓਨਾ ਹੀ ਪ੍ਰੇਮ, ਜਿੰਨਾ ਪ੍ਰੇਮ ਓਨੀ ਇਬਾਦਤ, ਜਿੰਨੀ ਇਬਾਦਤ ਓਨੀ ਵੱਡੀ ਸ਼ਹਾਦਤ, ਕਿਉਂਕਿ ਸ਼ਹਾਦਤ ਇਬਾਦਤ ਤੋਂ ਬਿਨਾਂ ਨਹੀਂ, ਸ਼ਹਾਦਤ ਦੇਣ ਵਾਸਤੇ ਇਬਾਦਤ ਕੀਤੀ ਹੈ। ਇਬਾਦਤ ਉਹ ਕਰਦਾ ਜਿਹਦੇ ਅੰਦਰ ਅਨੁਰਾਗ ਹੋਵੇ, ਅਨੁਰਾਗ ਉਹ ਕਰਦਾ ਜਿਹਦੇ ਅੰਦਰ ਬੈਰਾਗ ਹੋਵੇ। ਬੈਰਾਗ ਦੀ ਅਵਸਥਾ ਦੇ ਵਿੱਚ ਮਹਾਰਾਜ ਘਰ ਵਿੱਚ ਬੈਠੇ ਰਹਿੰਦੇ, ਆਪਣੀ ਸੁਰਤ ਨੂੰ ਪਰਮੇਸ਼ਰ ਵਿੱਚ ਜੋੜ ਕੇ ਬਹਿੰਦੇ। ਕਹਿੰਦੇ ਵੀਹ ਪੱਚੀ ਦਿਨ ਜਦੋਂ ਨਿਕਲ ਜਾਣੇ ਤੇ ਕਦੇ ਕਦਾਏ ਆ ਕੇ ਪਿਤਾ ਜੀ ਦੇ ਦਰਸ਼ਨ ਕਰਦੇ ਹਨ।
ਸਨੇ ਸਨੇ ਚਲ ਪਾਇਨ ਧਰਤ,
ਜਦੋਂ ਚੱਲਦੇ ਨੇ ਮਹਾਰਾਜ ਹੌਲੀ ਹੌਲੀ ਧਰਤੀ ਤੇ ਕਦਮ ਰੱਖਦੇ ਨੇ। ਬਾਣੀ ਕਹਿੰਦੀ ਸਾਰੰਗ ਜਿਉ ਪਗ ਧਰੈ ਠਿਮ ਠਿਮ। ਸਾਰੰਗ ਕਿਹਨੂੰ ਕਹਿੰਦੇ? ਹਾਥੀ ਦਾ ਬੱਚਾ ਜਿਵੇਂ ਹੌਲੀ ਹੌਲੀ ਕਦਮ ਰੱਖਦਾ ਨਾ ਧਰਤੀ ਉੱਪਰ, ਏਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਕਦਮ ਜ਼ਮੀਨ ਤੇ ਰੱਖ ਕੇ ਹੌਲੀ ਹੌਲੀ ਤੁਰਦੇ ਹਨ।
ਲਾਜ ਸਹਿਤ ਦ੍ਰਿਗ ਨੀਚੇ ਕਰਤ,
ਤੇ ਨੇਤਰ ਜਿਹੜੇ ਲੱਜਾ ਨਾਲ ਭਰੇ ਹੋਏ ਨੇ ਤੇ ਸਦਾ ਨੇਤਰ ਨੀਵੇਂ ਕਰਕੇ ਰੱਖਦੇ ਨੇ। ਬਾਣੀ ਦਾ ਬਚਨ ਆਉਂਦਾ ਨੀਚੇ ਲੋਇਨ ਕਰ ਰਹੋ, ਆਪਣੇ ਨੇਤਰ ਨੀਵੇਂ ਕਰਕੇ ਮੈਂ ਰੱਖਦਾ ਪੰਜਵੇਂ ਪਾਤਸ਼ਾਹ। ਕਹਿੰਦੇ ਕਿਉਂ? ਕਹਿੰਦੇ ਨੇਤਰ ਇਸ ਕਰਕੇ ਨੀਵੇਂ ਕਰਕੇ ਰੱਖਦਾ, ਮੇਰੇ ਹਿਰਦੇ ਦੇ ਘੱਟ ਦੇ ਵਿੱਚ, ਮੇਰੇ ਹਿਰਦੇ ਦੇ ਘਰ ਵਿੱਚ ਮੇਰਾ ਮਾਲਕ ਵਸਦਾ, ਮੈਂ ਨੇਤਰ ਨੀਵੇਂ ਕਰਕੇ ਹਿਰਦੇ ਦੇ ਘਰ ਵਿੱਚੋਂ ਆਪਣੇ ਮਾਲਕ ਨੂੰ ਵੇਖਦਾ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਨੇਤਰ ਨੀਵੇਂ ਕਰਕੇ ਰੱਖਦੇ ਹਨ।
ਗੁਰ ਪਗ ਪੰਕਜ ਬੰਦੇ ਜਾਏ,
ਸਤਿਗੁਰਾਂ ਦੇ ਚਰਨਾਂ ਦੇ ਉੱਪਰ ਜਾ ਕੇ ਬੜੇ ਪ੍ਰੇਮ ਨਾਲ ਨਮਸਕਾਰ ਕਰਦੇ ਹਨ।
ਹੱਥ ਜੋੜ ਕਰ ਗਰੀਬ ਨਿਵਾਏ,
ਦੋਨੇ ਹੱਥ ਜੋੜ ਕਰਕੇ ਆਪਣਾ ਸੀਸ ਨਵਾਉਂਦੇ ਨਮਸਕਾਰ ਕਰਦੇ।
ਪੁੱਤਰ ਸਤੀਰਜ ਭਿਖ ਗੰਭੀਰ,
ਗੰਭੀਰ ਜਿਨ੍ਹਾਂ ਦਾ ਸੁਭਾਵ ਗੰਭੀਰ ਅਵਸਥਾ ਤੇ ਧੀਰਜ ਦੇ ਸਹਿਤ ਆਪਣੇ ਪੁੱਤਰ ਨੂੰ ਜਦੋਂ ਛੇਵੇਂ ਪਾਤਸ਼ਾਹ ਵੇਖਦੇ ਹਨ।
ਸਾਦਰ ਬੋਲ ਬਿਠਾਵੇ ਤੀਰ,
ਬੜੇ ਅਦਬ ਸਤਕਾਰ ਦੇ ਨਾਲ ਪਾਤਸ਼ਾਹ ਜੀ ਉਹਨਾਂ ਨੂੰ ਬੋਲ ਕੇ ਆਪਣੇ ਕੋਲ ਬਿਠਾਉਂਦੇ ਹਨ।
ਕਬੋ ਜਾਨੂ ਲੀ ਤੇ ਉਚਾਏ,
ਤੇ ਕਦੇ ਮਹਾਰਾਜ ਜੀ ਨਾ ਆਪਣਾ ਗੋਡਾ ਚੁੱਕ ਲੈਂਦੇ ਨੇ, ਜਦੋਂ ਨੌਵੇਂ ਪਾਤਸ਼ਾਹ ਕੋਲ ਆਉਂਦੇ ਤੇ ਆਪਣਾ ਗੋਡਾ ਚੁੱਕ ਲੈਂਦੇ ਹਨ।
ਬੈਠੋ ਨਿਕਟ ਸਥਾਨ ਬਤਾਏ,
ਪਾਤਸ਼ਾਹ ਜੀ ਜਗ੍ਹਾ ਦੱਸਦੇ ਵੀ ਆਓ ਸਾਡੇ ਕੋਲ ਬਹਿ ਜਾਓ। ਗੋਡਾ ਚੁੱਕ ਲੈਣਾ ਤੇ ਬਿਲਕੁਲ ਆਪਣੇ ਨਾਲ ਜਗ੍ਹਾ ਉਸ ਜਗ੍ਹਾ ਤੇ ਬਿਠਾਉਣਾ ਹੈ।
ਕਬਹੂ ਗੈ ਕਰ ਭੁਜਾ ਬਿਠਾਵੇ,
ਤੇ ਕਦੇ ਭੁਜਾ ਬਾਂਹ ਪਕੜ ਕੇ ਤਿਨਾਂ ਨੂੰ ਆਪਣੇ ਕੋਲ ਬਿਠਾਉਂਦੇ ਹਨ।
ਸਨਮਾਨੇ ਸੁਤ ਕੋ ਦਰਸਾਵੇ,
ਇਸ ਤਰ੍ਹਾਂ ਬੜਾ ਅਦਬ ਸਨਮਾਨ ਮਹਾਰਾਜ ਆਪਣੇ ਪੁੱਤਰ ਨੂੰ ਕਰਦੇ ਔਰ ਉਹਨਾਂ ਦੇ ਦੀਦਾਰ ਕਰਦੇ।
ਭਿਖੇ ਨਾਨਕੀ ਕਬ ਘਰ ਮਾਈ,
ਤੇ ਕਦੇ ਕਦਾਏ ਮਾਤਾ ਨਾਨਕੀ ਜੀ ਘਰ ਦੇ ਵਿੱਚ ਇਸ ਚੀਜ਼ ਨੂੰ ਵੇਖਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਤੋਂ ਛੋਟੇ ਪੁੱਤਰ ਦਾ ਇੰਨਾ ਸਨਮਾਨ ਕਰਦੇ ਹਨ।
ਆਦਰ ਦੇਤ ਬਿਠਾਵੇ ਤਾਈ,
ਛੋਟੇ ਪੁੱਤਰ ਨੂੰ ਆਦਰ ਦੇ ਕੇ ਤਿਨਾਂ ਨੂੰ ਆਪਣੇ ਕੋਲ ਮਹਾਰਾਜ ਜੀ ਬਿਠਾਉਂਦੇ ਹਨ।
ਹਿਰਦੈ ਵਿਚਾਰੈ ਈ ਸੁਤ ਮੇਰੂ,
ਮਾਤਾ ਨਾਨਕੀ ਜੀ ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਨੇ ਕਿ ਜਿਹੜਾ ਮੇਰਾ ਇਹ ਪੁੱਤਰ ਹੈ।
ਲਖੇ ਨ ਜਗ ਵਿਵਹਾਰ ਬਡੇਰੋ,
ਇਹ ਜਗਤ ਦੇ ਬਹੁਤੇ ਕਾਰ ਵਿਹਾਰ ਨਹੀਂ ਜਾਣਦਾ।
ਕੈਸੋ ਪਿਆਰ ਨ ਬੈਠੇ ਬੋਲੇ,
ਨਾ ਕਿਸੇ ਨਾਲ ਪਿਆਰ ਕਰਕੇ ਬਹਿੰਦਾ, ਨਾ ਕਿਸੇ ਨਾਲ ਇਹ ਬੋਲਦਾ, ਕੋਈ ਬਚਨ ਬਿਲਾਸ ਨਹੀਂ ਕਰਦਾ।
ਨਹੀਂ ਚਤਰ ਮਤ ਏਕਲ ਡੋਲੇ,
ਤੇ ਮਤ ਕਰਕੇ ਵੀ ਬਹੁਤਾ ਚਤਰ ਨਹੀਂ ਤੇ ਇਕੱਲਾ ਹੀ ਵਿਚਰਦਾ ਹੈ।
ਘਰ ਮੈਂ ਬੈਠ ਇਕਾਂਕੀ ਰਹੇ,
ਜਾਂ ਘਰ ਦੇ ਵਿੱਚ ਇਕੱਲਾ ਇਕਾਂਤ ਵਿੱਚ ਬੈਠਾ ਰਹਿੰਦਾ ਹੈ।
ਕਹਿ ਮਸੰਦ ਸੋ ਮੇਲ ਨ ਲਾਏ,
ਕਿਸੇ ਮਸੰਦ ਦੇ ਨਾਲ ਮੇਲ ਨਹੀਂ ਰੱਖਦਾ।
ਪੱਖ ਪਾਤ ਕਾਉ ਸੰਗ ਨਾਈ,
ਨਾ ਹੀ ਕਿਸੇ ਨਾਲ ਇਹ ਪੱਖ ਪਾਤ ਕਰਦਾ ਹੈ।
ਲੈ ਬੋ ਦੇ ਬੋ ਕਰੇ ਨ ਤਾਈ,
ਨਾ ਹੀ ਕਿਸੇ ਪ੍ਰਕਾਰ ਦਾ ਲੈਣ ਦੇਣ ਕਰਦਾ, ਜਿਵੇਂ ਬਾਬਾ ਸੂਰਜਮਾਲ ਜੀ ਲੈਣ ਦੇਣ ਕਰਦੇ ਨੇ ਮਸੰਦਾ ਨਾਲ ਵਿਚਰਦੇ, ਕਿੰਨਾ ਖਰਚਾ ਹੋਇਆ, ਕਿੰਨੀ ਆਮਦਨ ਹੈ, ਉਹ ਸਾਰਾ ਲੈਣ ਦੇਣ ਕਰਦੇ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਕਿਸੇ ਪ੍ਰਕਾਰ ਦਾ ਕੋਈ ਲੈਣ ਦੇਣ ਨਹੀਂ ਕਰਦੇ।
ਸ੍ਰੀ ਗੁਰ ਦਿੱਤਾ ਜਾਣੇ ਸਾਰਾ,
ਵੱਡੇ ਬਾਬਾ ਗੁਰਦਿੱਤਾ ਸਾਹਿਬ ਜੀ ਜੋ ਘਰ ਦੇ ਸਾਰੇ ਕਾਰ ਵਿਹਾਰ ਜਾਣਦੇ ਹਨ।
ਸਭ ਕਰ ਕੋ ਵਿਵਹਾਰ ਸੰਭਾਰਾ,
ਜਿਨ੍ਹਾਂ ਨੇ ਘਰ ਦੇ ਸਾਰੇ ਵਿਵਹਾਰ ਨੂੰ ਕਾਰਜ ਨੂੰ ਸੰਭਾਲਿਆ ਹੋਇਆ ਹੈ।
ਤਿਸ ਕੋ ਪੀ ਆਦਰ ਨਾ ਏਤੋ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਨਾ ਆਦਰ ਤਾਂ ਬਾਬਾ ਗੁਰਦਿੱਤਾ ਜੀ ਦਾ ਨਹੀਂ ਕਰਦੇ।
ਮਮ ਲਗੁ ਸੁਤ ਕੋ ਠਾਨਤ ਜੇਤੋ,
ਇਨਾ ਆਦਰ ਸਤਿਕਾਰ ਉਹ ਮੇਰੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਕਰਦੇ ਹਨ।
ਸੋ ਪਰ ਲੋਕ ਗਏ ਅਬ ਪਾਛੇ,
ਤੇ ਬਾਬਾ ਗੁਰਦਿੱਤਾ ਜੀ ਪਰਲੋਕ ਚਲੇ ਗਏ ਹਨ। ਉਹ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਗਏ ਹਨ।
ਸੂਰਜ ਮਲ ਜਾਨਤ ਮਤ ਆਛੇ,
ਤੇ ਉਹਨਾਂ ਤੋਂ ਬਾਅਦ ਫਿਰ ਛੋਟੇ ਪੁੱਤਰ ਬਾਬਾ ਸੂਰਜ ਮਲ ਜੀ, ਜਿਹੜੇ ਹਰ ਪ੍ਰਕਾਰ ਤਰ੍ਹਾਂ ਘਰ ਦੇ ਕਾਰ ਵਿਹਾਰ ਨੂੰ ਜਾਣਦੇ, ਉਹਨਾਂ ਦੇ ਪਾਸ ਵੀ ਚੰਗੀ ਬੁੱਧੀ ਹੈ।
ਘਰ ਕੀ ਕਾਰ ਕਰਤ ਸਭ ਭਾਵਤ,
ਬਾਬਾ ਗੁਰਦਿੱਤਾ ਜੀ ਤੋਂ ਬਾਅਦ ਘਰ ਦੀ ਜਿੰਨੀ ਵੀ ਕਾਰ ਹੈ, ਜਿੰਨੀ ਵੀ ਸੇਵਾ ਹੈ, ਕੰਮ ਕਾਰ ਆਦਿਕ ਉਹ ਸਾਰਾ ਕੁਝ ਕਰਦੇ ਹਨ।
ਆਪਣ ਪਿਤਾ ਕੋ ਭਲੇ ਰਿਜਾਵਤ,
ਇਸ ਤਰ੍ਹਾਂ ਕਾਰ ਵਿਹਾਰ ਕਰਕੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪ੍ਰਸੰਨ ਕਰਦੇ ਰਜਾਉਂਦੇ ਹਨ।
ਅਣੀ ਰਾਏ ਕੀ ਬਾਤ ਕਹਾਂ ਹੈ,
ਤੇ ਬਾਬਾ ਅਣੀ ਰਾਏ ਜੀ ਦੀ ਕਹਿੰਦੇ ਕੀ ਗੱਲ ਕਹੀਏ।
ਜਨਮਤ ਹੀ ਜੋ ਮਸਤ ਮਹਾ ਹੈ,
ਜਨਮਤ ਹੀ ਜਿਹੜੇ ਮਸਤ ਸੁਭਾਵ ਦੇ ਹਨ, ਆਪਣੀ ਮੌਜ ਵਿਚ ਰਹਿੰਦੇ ਹਨ।
ਗੁਰੂ ਪ੍ਰਸੰਨ ਪੋਤਰ ਪਰ ਰਹੀ,
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਜੀ ਉੱਪਰ ਪ੍ਰਸੰਨ ਰਹਿੰਦੇ ਹਨ।
ਇਸ ਦਿਨ ਪ੍ਰੀਤ ਸਹਿਤ ਹੀ ਲਈ,
ਤੇ ਦਿਨ ਰਾਤ ਉਹਨਾਂ ਨਾਲ ਬੜੀ ਪ੍ਰੀਤ ਕਰਦੇ ਨੇ, ਦਿਨ ਰਾਤ ਉਹਨਾਂ ਨੂੰ ਆਪਣੇ ਪਾਸ ਹੀ ਰੱਖਦੇ ਹਨ।
ਮਮ ਸੁਤ ਕੋ ਆਦਰ ਕਿਉਂ ਕਰੀ,
ਪਰ ਮੇਰੇ ਪੁੱਤਰ ਦਾ ਇੰਨਾ ਅਦਬ ਸਤਿਕਾਰ ਮਹਾਰਾਜ ਜੀ ਕਿਉਂ ਕਰਦੇ ਨੇ। ਬਾਬਾ ਗੁਰਦਿੱਤਾ ਜੀ ਸਨ ਪਹਿਲਾਂ, ਇੰਨਾ ਸਤਿਕਾਰ ਉਹਨਾਂ ਦਾ ਨਹੀਂ ਸੀ। ਬਾਬਾ ਸੂਰਜਮਾਲ ਜੀ ਕਾਰ ਵਿਹਾਰ ਕਰਦੇ, ਬਾਬਾ ਅਣੀ ਰਾਏ ਜੀ ਨੇ, ਤੇ ਮਹਾਰਾਜ ਆਪਣੇ ਪੋਤਰੇ ਨੂੰ ਵੀ ਬੜਾ ਪਿਆਰ ਕਰਦੇ ਨੇ। ਹੁਣ ਉੱਥੇ ਕੋਈ ਨਾ ਕੋਈ ਤਾਂ ਗੁਣ ਹੈ ਨਾ। ਬਾਬਾ ਸੂਰਜਮਾਲ ਜੀ ਸਾਰੀ ਸੇਵਾ ਸੰਭਾਲਦੇ ਨੇ, ਬਾਬਾ ਅਣੀ ਰਾਏ ਜੀ ਉਹ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਰਹਿੰਦੇ ਨੇ, ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਬਾਬਤ ਹਰ ਕੋਈ ਇਹ ਜਾਣਦਾ ਸੀ ਕਿ ਗੁਰੂ ਸਾਹਿਬ ਇਹਨਾਂ ਨੂੰ ਨਿਵਾਜਣਗੇ। ਪਰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੱਲ ਹੈ, ਬੜੇ ਬੈਰਾਗ ਵਿੱਚ ਰਹਿੰਦੇ ਨੇ। ਦੁਨਿਆਵੀ ਪੱਖ ਤੋਂ ਜੇ ਸੋਚੀਏ ਤੇ ਹਰ ਕਿਸੇ ਨੂੰ ਇਹ ਲੱਗਦਾ ਸੀ ਵੀ ਇਹਨਾਂ ਨੂੰ ਕੁਝ ਪਤਾ ਨਹੀਂ। ਮਾਤਾ ਜੀ ਇਹ ਸੋਚਦੇ ਵੀ ਫੇਰ ਵੀ ਇੰਨਾ ਜ਼ਿਆਦਾ ਅਦਬ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ। ਇੱਕ ਘਟਨਾ ਹੋਰ ਵਾਪਰੀ, ਜਿਹੜੇ ਬਾਬਾ ਅਟਲ ਰਾਏ ਜੀ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾ ਸਨ, ਮਾਤਾ ਨਾਨਕੀ ਜੀ ਉਹਨਾਂ ਦੀਆਂ ਦੋ ਸੰਤਾਨਾਂ ਸਨ। ਬਾਬਾ ਅਟਲ ਰਾਏ ਜੀ ਵੱਡੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਛੋਟੇ ਸਨ। ਬਾਬਾ ਅਟਲ ਰਾਏ ਜੀ ਦੀ ਕਥਾ ਆਪਾਂ ਪਿੱਛੇ ਸੁਣੀ ਹੈ, ਜਦੋਂ ਉਹਨਾਂ ਨੇ ਮੋਹਨ ਨਾਮ ਦੇ ਲੜਕੇ ਨੂੰ ਜੀਵਿਤ ਕਰ ਦਿੱਤਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ, ਬੇਟਾ ਗੁਰੂ ਘਰ ਦੇ ਵਿੱਚ ਕਰਾਮਾਤ ਵਾਜਬ ਨਹੀਂ, ਜੋ ਤੁਸੀਂ ਕੀਤਾ ਇਹ ਠੀਕ ਨਹੀਂ ਕੀਤਾ, ਤੁਹਾਨੂੰ ਬੜਾ ਸਮਝਾਇਆ ਸੀ ਪਰ ਤੁਸੀਂ ਹਟੇ ਨਹੀਂ, ਹੁਣ ਜਾਂ ਅਸੀਂ ਜਾਵਾਂਗੇ ਜਾਂ ਤੁਸੀਂ ਜਾਓ। ਬਾਬਾ ਅਟਲ ਰਾਏ ਜੀ ਨੇ ਜਾ ਕੇ ਆਪਣਾ ਸਰੀਰ ਤਿਆਗ ਦਿੱਤਾ। ਇਤਿਹਾਸਕਾਰ ਕਹਿੰਦੇ ਇਹ ਜਿਹੜੀ ਘਟਨਾ ਆ, ਇਸ ਘਟਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਿਰਦੇ ਤੇ ਬੜੀ ਗਹਿਰੀ ਚੋਟ ਕੀਤੀ। ਜਦੋਂ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਆਪਣੇ ਵੱਡੇ ਭਰਾ ਬਾਬਾ ਅਟਲ ਰਾਏ ਜੀ ਨੂੰ ਨੇਤਰੀ ਸੱਚਖੰਡ ਜਾਂਦਿਆਂ ਵੇਖਿਆ, ਉੱਥੋਂ ਹੋਰ ਜ਼ਿਆਦਾ ਗਹਿਰਾ ਬੈਰਾਗ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਉਹਨਾਂ ਦੇ ਪੈਦਾ ਹੋਇਆ। ਇਸ ਕਰਕੇ ਮਹਾਰਾਜ ਆਪਣੇ ਘਰ ਵਿੱਚ ਖਾਮੋਸ਼ ਰਹਿੰਦੇ, ਆਪਣੀ ਮੌਜ ਵਿੱਚ ਰਹਿੰਦੇ, ਤਾਂ ਮਾਤਾ ਨਾਨਕੀ ਜੀ ਇਹ ਸੋਚਦੇ ਨੇ ਕਿ ਗੁਰੂ ਸਾਹਿਬ ਜੀ ਇਹਨਾਂ ਦਾ ਇੰਨਾ ਆਦਰ ਸਤਿਕਾਰ, ਇਹਨਾਂ ਦਾ ਅਦਬ ਕਿਉਂ ਕਰਦੇ ਹਨ।
ਇਹ ਕੁਛ ਭੇਦ ਨਾ ਜਾਣਿਓ ਪਰੇ,
ਵਿਚਾਰਦੇ ਕਿ ਇਹ ਜਿਹੜਾ ਭੇਦ ਮੇਰੇ ਪਾਸੋਂ ਜਾਣਿਆ ਨਹੀਂ ਜਾ ਰਿਹਾ ਵੀ ਕੀ ਕਾਰਨ ਹੈ।
ਹਿਰਦੈ ਵਿਚਾਰਤ ਦਿਨਨ ਬਿਨੰਤ,
ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਦਿਆਂ ਮਾਤਾ ਜੀ ਦਿਨ ਬਤੀਤ ਕਰਦੇ ਹਨ।
ਬੂਜੈ ਕਬੇ ਕੰਤ ਭਗਵੰਤ,
ਸੋਚਦੇ ਹਨ ਕਦੇ ਸਮਾਂ ਆਵੇਗਾ ਮੈਂ ਸਤਿਗੁਰਾਂ ਦੇ ਪਾਸੋਂ ਜ਼ਰੂਰ ਪੁੱਛਾਂਗੀ।
ਇੱਕ ਬਾਸਰ ਸਤਿਗੁਰ ਕਰਮਾਈ।
ਇੱਕ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਹਿਲਾਂ ਵਿੱਚ ਬਿਰਾਜੇ ਹਨ।
ਬੈਠੀ ਹੁਤੀ ਨਾਨਕੀ ਪਾਈ,
ਮਾਤਾ ਨਾਨਕੀ ਜੀ ਸਤਿਗੁਰਾਂ ਦੇ ਪਾਸ ਬੈਠੇ ਸਨ।
ਤੇਗ ਬਹਾਦਰ ਤਬ ਚੱਲ ਆਏ,
ਇੰਨੇ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਕੇ ਆਏ ਹਨ।
ਪਿਤ ਗੁਰ ਦਰਸ ਕਰਨ ਲਲਚਾਏ,
ਹਿਰਦੇ ਵਿੱਚ ਲਾਲਚ ਹੈ ਕਿ ਮੈਂ ਆਪਣੇ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦੀਦਾਰ ਕਰ ਲਵਾਂ।
ਸਾਦਰ ਨਿਕਟ ਬਿਠਾਵਨ ਕੀਨ,
ਤੇ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਪਾਸ ਬਿਠਾਇਆ ਹੈ।
ਬੰਦਨ ਕਰਤ ਗਹੀ ਪੁੱਜ ਪੀਨ,
ਜਦੋਂ ਸਤਿਗੁਰਾਂ ਨੇ ਨਮਸਕਾਰ ਕੀਤੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਤਰ ਦੀ ਬਾਂਹ ਫੜ ਲਈ ਹੈ।
ਬੈਠੇ ਤਰੇ ਬਿਲੋਚਨ ਕਰੇ,
ਤੇ ਸਤਿਗੁਰੂ ਮਹਾਰਾਜ ਨੇ ਆਪਣੇ ਕੋਲ ਬਿਠਾਇਆ। ਜਦੋਂ ਚੌਂਕੜਾ ਮਾਰ ਕੇ ਮਹਾਰਾਜ ਜੀ ਬਹਿ ਗਏ ਤੇ ਆਪਣੇ ਨੇਤਰ ਨੀਵੇਂ ਕਰ ਲਏ ਹਨ।
ਪਿਤਾ ਨਿਕਟ ਨੇ ਊਚ ਨਿਹਰੇ,
ਆਪਣੇ ਪਿਤਾ ਜੀ ਦੇ ਸਨਮੁਖ ਆਪਣੇ ਨੇਤਰ ਉਹਨਾਂ ਨੇ ਉੱਪਰ ਨਹੀਂ ਕੀਤੇ, ਲਾਜ ਦੇ ਸਹਿਤ ਲੱਜਾ ਧਾਰ ਕੇ ਨੇਤਰ ਨੀਵੇਂ ਕਰਕੇ ਬੈਠੇ ਹਨ।
ਲਖ ਅਵਕਾਸ਼ ਇਕਾਂਕੀ ਕੰਤ,
ਮਾਤਾ ਨਾਨਕੀ ਜੀ ਨੇ ਇਹ ਮੌਕਾ ਜਾਣ ਕੇ ਤੇ ਗੁਰੂ ਸਾਹਿਬ ਜੀ ਨੂੰ ਇਕਾਂਤ ਵਿੱਚ ਜਾਣ ਕੇ,
ਕਹਿਤ ਨਾਨਕੀ ਸੁਨ ਭਗਵੰਤ,
ਦੋਨੇ ਹੱਥ ਜੋੜ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ, ਹੇ ਸਤਿਗੁਰੂ ਜੀ ਮੇਰੀ ਬੇਨਤੀ ਸੁਣੋ।
ਸਭ ਤੇ ਲਗੂ ਨੰਦਨ ਇਹ ਮੇਰੋ,
ਮੇਰਾ ਪੁੱਤਰ ਗੁਰੂ ਤੇਗ ਬਹਾਦਰ ਜੀ ਇਹ ਸਭ ਤੋਂ ਛੋਟੇ ਹਨ।
ਜਿਸ ਕੋ ਸੂਦ ਸੁਭਾਵ ਵਡੇਰੋ,
ਜਿਨ੍ਹਾਂ ਦਾ ਸੁਭਾਅ ਬਿਲਕੁਲ ਸਿੱਧਾ ਹੈ, ਸਰਲ ਸੁਭਾਅ ਹੈ,
ਪੁੱਤਰ ਆਪ ਕੇ ਅਪਰ ਵਡੇਰੇ।
ਇਸ ਤੋਂ ਇਲਾਵਾ ਆਪ ਜੀ ਦੇ ਵੱਡੇ ਪੁੱਤਰ ਬਾਬਾ ਸੂਰਜ ਮਾਲ ਜੀ, ਬਾਬਾ ਅਣੀ ਰਾਏ ਜੀ ਵੀ ਹਨ।
ਚਿਤ ਜਾਨਤ ਵਿਵਹਾਰ ਕਨੇਰੇ,
ਜਿਵੇਂ ਬਾਬਾ ਸੂਰਜ ਮਾਲ ਜੀ ਆਪਣੇ ਚਿੱਤ ਵਿੱਚ ਘਰ ਦੇ ਸਾਰੇ ਕਾਰ ਵਿਹਾਰ ਨੂੰ ਭਲੀ ਪ੍ਰਕਾਰ ਜਾਣਦੇ ਹਨ,
ਘਰ ਕੇ ਕਾਰ ਸੰਭਾਰਨ ਕਰੇ,
ਤੇ ਘਰ ਦੇ ਜਿੰਨੇ ਵੀ ਕਾਰਜ ਹਨ ਉਹਨਾਂ ਨੂੰ ਬਾਬਾ ਸੂਰਜ ਮਾਲ ਜੀ ਸੰਭਾਲਦੇ ਹਨ।
ਲੀ ਨਰ ਦੀਨ ਜਥੋ ਚਿਤ ਧਰੇ,
ਜਿਸ ਤਰ੍ਹਾਂ ਮਸੰਦਾਂ ਦੇ ਨਾਲ ਮਾਇਆ ਦਾ ਲੈਣ ਦੇਣ ਕਰਨਾ, ਖਰਚ ਆਮਦਨ ਆਦਿਕ ਨੂੰ ਸੰਭਾਲਣਾ,
ਸਰਬ ਪ੍ਰਕਾਰਨ ਚੈਤ ਵਡਾਈ,
ਕਿਉਂਕਿ ਉਹ ਹਰ ਪ੍ਰਕਾਰ ਦੀ ਵਡਿਆਈ ਚਾਹੁੰਦੇ ਹਨ।
ਮਿਲੇ ਮਸੰਦ ਜਿਨੋ ਸਮੁਦਾਈ,
ਜਿਨ੍ਹਾਂ ਨੂੰ ਆ ਕਰਕੇ ਸਾਰੇ ਮਸੰਦ ਮਿਲਦੇ ਹਨ।
ਇਹ ਮਮ ਸੁਤ ਨੇ ਜਾਣਤ ਕੋਈ,
ਪਰ ਮੇਰਾ ਇਹ ਜਿਹੜਾ ਪੁੱਤਰ ਹੈ ਸਭ ਤੋਂ ਛੋਟਾ, ਇਹ ਇਸ ਬਾਰੇ ਕੁਝ ਨਹੀਂ ਜਾਣਦਾ, ਤੇ ਨਾ ਹੀ ਮਸੰਦ ਆਦਿਕ ਜਿਹੜੇ ਹਨ ਇਹਨਾਂ ਨੂੰ ਜਾਣਦੇ ਹਨ।
ਰਹਿਤ ਇਕਾਂਕੀ ਤੂਸ਼ਣ ਹੋਈ,
ਕਿਉਂਕਿ ਇਹ ਇਕਾਂਤ ਵਿੱਚ ਰਹਿੰਦੇ ਤੇ ਸਦਾ ਖਾਮੋਸ਼ ਰਹਿੰਦੇ ਹਨ।
ਤੁਮ ਸਨਮਾਨੋ ਸਭ ਤੇ ਕਨੋ,
ਪਰ ਪਾਤਸ਼ਾਹ ਜੀ ਆਪ ਜੀ ਸਾਰਿਆਂ ਨਾਲੋਂ ਜ਼ਿਆਦਾ ਸਨਮਾਨ ਇਹਨਾਂ ਦਾ ਕਰਦੇ ਹੋ।
ਕਾਰਨ ਕਹਾਂ ਸੁਮਤ ਲਖ ਮਨੋ,
ਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹਦੇ ਵਿੱਚ ਕੀ ਕਾਰਨ ਹੈ, ਜਿਨ੍ਹਾਂ ਨੂੰ ਕੋਈ ਦੁਨਿਆਵੀ ਕਾਰ ਵਿਹਾਰ ਦਾ ਨਹੀਂ ਪਤਾ ਉਹਨਾਂ ਦਾ ਸਭ ਤੋਂ ਜ਼ਿਆਦਾ ਸਤਿਕਾਰ ਸਨਮਾਨ ਅਦਬ ਆਪ ਜੀ ਕਰਦੇ ਹੋ।
ਮੁਝ ਮਨ ਸੰਸੈ ਹੋਤ ਸਦਾਈ,
ਸਦਾ ਹੀ ਮੇਰੇ ਮਨ ਵਿੱਚ ਇਸ ਗੱਲ ਕਰਕੇ ਸੰਸਾ ਰਹਿੰਦਾ ਹੈ।
ਰਹੀ ਵਿਚਾਰ ਨ ਜਾਣਿਓ ਜਾਈ,
ਮੈਂ ਬੜੀ ਵਿਚਾਰ ਕੀਤੀ ਪਰ ਮੈਨੂੰ ਗੱਲ ਸਮਝ ਨਹੀਂ ਆਈ।
ਕਿਰਪਾ ਕਰੋ ਅਬ ਸੱਚ ਬਤਾਵੋ,
ਕਿਰਪਾ ਕਰਕੇ ਮਹਾਰਾਜ ਜੀ ਆਪ ਮੈਨੂੰ ਸੱਚ ਦੱਸ ਦਿਓ।
ਕਿਮ ਸਨਮਾਨੋ ਭੇਵ ਬੁਝਾਵੋ,
ਕਿਉਂ ਆਪ ਜੀ ਇੰਨਾ ਸਨਮਾਨ ਇਹਨਾਂ ਦਾ ਕਰਦੇ ਹੋ, ਸਾਰਾ ਭੇਦ ਮੈਨੂੰ ਸਮਝਾ ਦਿਓ।
ਸੁਣ ਕਰ ਸ਼੍ਰੀ ਮੁਖ ਤੇ ਮੁਸਕਾਏ,
ਮਾਤਾ ਨਾਨਕੀ ਜੀ ਦੇ ਇਹ ਬਚਨ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮੁਸਕਰਾ ਪਏ ਹਨ।
ਸੁਤ ਕੀ ਦਿਸ਼ਾ ਬਿਲੋਚਨ ਲਾਏ,
ਸਾਹਿਬਾਂ ਨੇ ਆਪਣੇ ਨੇਤਰ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲ ਲਾ ਲਏ ਹਨ।
ਇੱਕ ਸ਼੍ਰੀ ਹਰਗੋਬਿੰਦ ਬਖਾਨਾ,
ਪੁੱਤਰ ਵੱਲ ਵੇਖ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਫਰਮਾਨ ਕਰਦੇ ਹਨ।
ਕਹਾਂ ਭੋਲੀਏ ਭੇਵ ਪਛਾਨਾ,
ਮਹਾਰਾਜ ਜੀ ਕਹਿਣ ਲੱਗੇ ਹੇ ਭੋਲੀਏ ਤੂੰ ਕੀ ਇਹਨਾਂ ਦਾ ਭੇਦ ਅਜੇ ਪਛਾਣਿਆ ਹੈ।
ਅਜਰ ਜਰਨ ਉਰ ਧੀਰ ਤੁਰ ਅੰਦਰ,
ਇਹ ਅਜਰ ਨੂੰ ਜਰਨ ਵਾਲੇ ਹਨ ਹਰ ਧੀਰਜ ਨੂੰ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨ ਵਾਲੇ ਹਨ।
ਇਸ ਮਨਿੰਦ ਨਾ ਅਪਰ ਜਗ ਅੰਦਰ,
ਤੇ ਜਿਸ ਤਰੀਕੇ ਨਾਲ ਸ਼ੁਭ ਗੁਣਾਂ ਨੂੰ ਧਾਰ ਕੇ ਉਹਨਾਂ ਦਾ ਵਜਨ ਚੁੱਕਣ ਵਾਲੇ ਨੇ ਨਾ, ਇਹਨਾਂ ਦੇ ਮਨਿੰਦ ਇਹਨਾਂ ਦੇ ਸਮਾਨ ਇਸ ਜਗਤ ਵਿੱਚ ਹੋਰ ਕੋਈ ਦੂਜਾ ਨਹੀਂ ਹੈ। ਜਿਹੜੀ ਪੰਡ ਇਹਨਾਂ ਨੇ ਚੁੱਕਣੀ ਹੈ ਨਾ, ਉਹ ਪੰਡ ਕੋਈ ਹੋਰ ਨਹੀਂ ਚੁੱਕ ਸਕਦਾ। ਜਿਵੇਂ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਜਿਹੜੇ ਬਾਬਾ ਦਾਤੂ ਜੀ ਸਨ ਉਹ ਗੱਦੀ ਲਾ ਕੇ ਬਹਿ ਗਏ, ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਇੱਕ ਬਚਨ ਕਹਿੰਦੇ ਨੇ, ਪੁੱਤਰ ਇਹ ਪੰਡ ਬੜੀ ਭਾਰੀ ਹੈ, ਤੇਰੇ ਤੋਂ ਸੰਭਾਲੀ ਨਹੀਂ ਜਾਣੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਜਦੋਂ ਬਾਬਾ ਦਾਤੂ ਜੀ ਨੇ ਗੱਦੀ ਲਾਈ ਨਾ, ਤੇ ਮਾਨੋ ਜਿਵੇਂ ਕਮਲੇ ਹੋ ਗਏ ਹੋਵਣ, ਉਦਾਂ ਦੀ ਅਵਸਥਾ ਹੋ ਗਈ। ਤੇ ਮਾਤਾ ਜੀ ਕਹਿਣ ਲੱਗੇ, ਪੁੱਤਰ ਇਹ ਪੰਡ ਇੰਨੀ ਭਾਰੀ ਹੈ ਨਾ, ਇਹ ਤੇਰੇ ਕੋਲੋਂ ਚੱਕੀ ਨਹੀਂ ਜਾਣੀ, ਇਸ ਕਰਕੇ ਲਾਹ ਦੇ ਇਹਨੂੰ ਥੱਲੇ, ਤੂੰ ਇਹਦੇ ਯੋਗ ਨਹੀਂ। ਫਿਰ ਮਾਤਾ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਲੈ ਕੇ ਆਏ, ਤੇ ਫਿਰ ਉਸ ਤੋਂ ਬਾਅਦ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਉਹਨਾਂ ਦੇ ਜੀਵਨ ਬਾਰੇ ਆਪਾਂ ਜਾਣਦੇ ਹਾਂ ਵੀ ਗੁਰੂ ਸਾਹਿਬ ਨੂੰ ਆ ਕੇ ਉਹਨਾਂ ਨੇ ਲੱਤ ਤੱਕ ਵੀ ਮਾਰੀ ਇੱਥੋਂ, ਤਾਂ ਵੀ ਇਹ ਕੰਮ ਕੀਤਾ। ਤੋ ਕਹਿਣ ਤੋਂ ਭਾਵ ਹੈ ਵੀ ਇਹ ਪੰਡ ਚੁੱਕਣ ਦੇ ਯੋਗ ਕੋਈ ਹੋਰ ਦੂਜਾ ਨਹੀਂ ਜਗਤ ਦੇ ਅੰਦਰ, ਜਿਹੜੀ ਪੰਡ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਚੁੱਕਣੀ ਹੈ।
ਇੱਕ ਤੋਂ ਇਹ ਗਨ ਮਾਨਨ ਠੋਰ,
ਸਤਿਗੁਰ ਜੀ ਕਹਿੰਦੇ ਇੱਕ ਤਾਂ ਇਹਨਾਂ ਦੇ ਵਿੱਚ ਗੁਣ ਹਨ, ਇਹ ਸਾਰਿਆਂ ਦੇ ਵਿੱਚ ਬਹੁਤ ਸਤਿਕਾਰ ਯੋਗ ਹਨ।
ਸੁਣੋ ਦੂਸਰੋ ਕਾਰਨ ਔਰ,
ਸਾਹਿਬ ਜੀ ਕਹਿੰਦੇ ਹੁਣ ਦੂਸਰਾ ਕਾਰਨ ਸੁਣੋ, ਦੂਜਾ ਕਾਰਨ ਕੀ ਹੈ?
ਇਸ ਕੋ ਪੁੱਤਰ ਹੋਏ ਬਲਵੰਡ,
ਇਹਨਾਂ ਦੇ ਘਰ ਦੇ ਵਿੱਚ ਬਲ ਵਾਲਾ ਇੱਕ ਪੁੱਤਰ ਪ੍ਰਗਟ ਹੋਵੇਗਾ।
ਤੇਜ ਪ੍ਰਚੰਡ ਝੁੰਡ ਖਲ ਖੰਡ,
ਇਹਦਾ ਬੜਾ ਤੇਜ ਪ੍ਰਤਾਪ ਹੋਵੇਗਾ ਜੋ ਵੈਰੀਆਂ ਦੇ ਝੁੰਡ ਨੂੰ ਨਾਸ਼ ਕਰ ਦੇਵੇਗਾ।
ਰੁੰਡ ਮੁੰਡ ਬੜ ਸ਼ਤਰੂ ਬਿਹੰਡ,
ਮੈਦਾਨੇ ਜੰਗ ਦੇ ਵਿੱਚ ਸ਼ਤਰੂਆਂ ਦੇ ਜਿਹੜੇ ਸੀਸ ਧੜ ਦੇ ਨਾਲੋਂ ਜੁਦਾ ਕਰਕੇ ਉਹਨਾਂ ਦਾ ਨਾਸ਼ ਕਰਕੇ ਉਹਨਾਂ ਦੇ ਢੇਰਾਂ ਦੇ ਢੇਰ ਲਾ ਦੇਵੇਗਾ।
ਕਾਲੇ ਸੰਗਰ ਘੋਰ ਕਮੰਡ,
ਇਹੋ ਜਿਹਾ ਮਹਾਬਲੀ ਯੋਧਾ ਇਹਨਾਂ ਦੇ ਘਰ ਵਿੱਚ ਪੈਦਾ ਹੋਵੇਗਾ ਜਿਹੜਾ ਬੜੇ ਭਿਅੰਕਰ ਜੰਗ ਕਰੇਗਾ। ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਏਮਨਾਬਾਦ ਕਹਿ ਦਿੱਤਾ ਸੀ, ਹੋਰ ਭੀ ਉੱਠ ਸੀ ਮਰਦ ਕਾ ਚੇਲਾ। ਇਹਦਾ ਭਾਵ ਅਰਥ ਇਹ ਵੀ ਵਿਦਵਾਨ ਲੈਂਦੇ ਨੇ ਕਿ ਮਰਦ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦਾ ਚੇਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਣਗੇ। ਇਹ ਭਵਿੱਖਤ ਵਾਕ ਜਿਹੜੇ ਪਹਿਲੇ ਜਾਮੇ ਵਿੱਚ ਵੀ ਹੋਏ, ਛੇਵੇਂ ਜਾਮੇ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਨਾਨਕੀ ਜੀ ਨੂੰ ਕਹਿ ਦਿੱਤਾ ਕਿ ਇਸੇ ਕਰਕੇ ਇਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਇਹਨਾਂ ਦੇ ਘਰ ਦੇ ਵਿੱਚ ਮਹਾਬਲੀ ਯੋਧੇ ਨੇ ਪ੍ਰਗਟ ਹੋਣਾ ਹੈ।
ਜਗਤ ਗੁਰੂ ਸ਼੍ਰੀ ਨਾਨਕ ਕੇਰਾ,
ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ,
ਨਾਮ ਕਰੇ ਉਜਲ ਬੋ ਤੇਰਾ,
ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਨਾਮ ਨੂੰ ਇਹ ਉਜਲਾ ਕਰਨਗੇ।
ਮਹਾਪੁਰਖ ਬੜ ਤੇਜ ਅਮੰਦ,
ਇਹਨਾਂ ਦੇ ਘਰ ਦੇ ਵਿੱਚ ਜਿਸ ਮਹਾਪੁਰਖ ਨੇ ਪ੍ਰਗਟ ਹੋਣਾ, ਜਿਨ੍ਹਾਂ ਦਾ ਬਹੁਤ ਵੱਡਾ ਤੇਜ ਪ੍ਰਤਾਪ ਹੋਵੇਗਾ।
ਦੇਗ ਤੇਗ ਕੋ ਧਨੀ ਬਿਲੰਦ,
ਜੋ ਦੇਗ ਤੇ ਤੇਗ ਦੇ ਮਹਾਨ ਧਨੀ ਹੋਵਣਗੇ।
ਗੁਰਨ ਪ੍ਰਤਾਪ ਵਿਸਾਲ ਵਧਾਵੇ,
ਸਤਿਗੁਰਾਂ ਦਾ ਪ੍ਰਤਾਪ ਸੰਸਾਰ ਦੇ ਵਿੱਚ ਵਧਾ ਦੇਣਗੇ।
ਚੋ ਕੁੰਟਨ ਪਰ ਛਾਇਆ ਛਾਵੇ,
ਚਾਰ ਕੁੰਟਾਂ ਦੇ ਵਿੱਚ ਉਹਨਾਂ ਦੇ ਪ੍ਰਤਾਪ ਦੀ ਛਾਇਆ ਛਾ ਜਾਵੇਗੀ।
ਤਿੰਨ ਕੇ ਜਨਮ ਹੋਣ ਕਰ ਘਰ ਮੇ,
ਜਦੋਂ ਕਹਿੰਦੇ ਉਹਨਾਂ ਦਾ ਜਨਮ ਇਹਨਾਂ ਦੇ ਘਰ ਦੇ ਵਿੱਚ ਹੋਵੇਗਾ।
ਮਾਨਨੀਏ ਇਹ ਸਭ ਸੁਰ ਨਰਮੇ,
ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਵਿੱਚ, ਕੱਲੇ ਮਨੁੱਖਾਂ ਵਿੱਚ ਨਹੀਂ, ਕਹਿੰਦੇ ਸੁਰ ਦੇਵਤਿਆਂ ਦੇ ਵਿੱਚ ਵੀ ਇਹ ਸਤਿਕਾਰ ਯੋਗੇ ਮਾਨਨੀਏ ਹਨ।
ਇਸ ਕਾਰਨ ਕਰ ਬਡੋ ਸਬਨ ਤੇ,
ਇਸ ਕਾਰਨ ਕਰਕੇ ਇਹ ਸਾਰਿਆਂ ਤੋਂ ਵੱਡੇ ਹਨ।
ਕਰ ਆਦਰ ਮ੍ਰਿਦ ਹਮ ਓ ਹਮ ਪਨ ਤੇ,
ਅਸੀਂ ਇਹਨਾਂ ਦਾ ਆਦਰ ਕਰਦੇ ਆ, ਇਹਨਾਂ ਨੂੰ ਮਿੱਠੇ ਕੋਮਲ ਬਚਨ ਕਹਿੰਦੇ ਆ। ਪਰ ਗੁਰਤਾ ਗੱਦੀ ਵਾਲੀ ਗੱਲ ਦਾ ਭੇਦ ਜਿਹੜਾ ਉਹ ਅਜੇ ਵੀ ਮਹਾਰਾਜ ਨੇ ਭੇਦ ਹੀ ਰੱਖਿਆ, ਉਹ ਜਾਹਰ ਨਹੀਂ ਕੀਤਾ, ਉਹ ਗੱਲ ਪ੍ਰਗਟ ਨਹੀਂ ਕੀਤੀ।
बस ये वचन कह दिता भी इन्हां दे घर दे विच महाबली योधा प्रगट होवेगा। माता नानकी जी नूं पहला ही वार दे दिता भी तुहाडे घर विच पोता जिहड़ा उह प्रगट होवेगा। ते जिन्ना ज्यादा तेज प्रताप गुरु गोबिंद सिंह महाराज सच्चे पातशाह दा है ते ओनी गुरु तेग बहादुर साहब जी की इबादत भी है। जदों आपां जीवन पढ़दे हां जी बचपन तो लैके शहादत ताईं गुरु तेग बहादुर साहब जी की भारी इबादत, उस इबादत की मूर्त सी गुरु गोबिंद सिंह जी महाराज सच्चे पातशाह जी। इसे करके तो साहबां ने आप कह दिता तात मात मुर अलख अराधा बोबिद जोग साधना साधा। साडे माता पिता ने जेड़ी इबादत बंदगी कीती है ना, उस बंदगी तो प्रसन्न होके अकाल पुरख ने सानू इस धरती ते भेजिया है। बाबा बकाला साहब की धरती ते 20 साल तो ज्यादा समा चौंकड़ा मार के गुरु तेग बहादुर साहब जी ने भारी तपस्या कीती, परमेश्वर की बंदगी कीती है। इस करके गुरु हरगोबिंद साहब जी कहते इन्हां दा भारी सन्मान आदर असीं करदे आ, इन्हां नूं कोमल मिठे बचन कहिंदे हां।
सुनते आनंद नानकी होई।
इन्हां बचना नूं सुन के माता नानकी जी बड़े आनंदित होए हन।
बंधन कीन बंद कर दोई।
दोने हाथ बन के बड़े प्यार नाल नमस्कार कीती है।
सुत को सुत गुण निद होए सुनियो।
अपने पुत्र दा अगो पुत्र यानी पोतरा गुणा दा खजाना होवेगा, ए गल माता जी ने सुनी है।
बने साच इनको जिम पनियो।
सोचन लगे के जो बचन महाराज ने कह दिता इन्हां दा क्या होया बचन सत होवेगा।
अत प्रताप जुत बली बिसाला।
मेरे घर दे विच ऐसा पोता पैदा होवेगा जेड़ा अत दे अत प्रताप दे सहत होवेगा, यानी जेदा बेअंत प्रताप होवेगा ते बली होवेगा।
सकल दिशा में करे उजाला।
ते सारियां दिशावां दे विच जिन्हां दा प्रताप जस फैल जावेगा, हर गुरु नानक साहब जी दे पावन नाम नूं चार चफेरे उजला कर देणगे।
अधिक विभूत मोहि कर आवे।
मेरे घर दे विच बहुती विभूति चल के आवेगी।
पोतरा सब समाज बिरधावे।
मेरा पोतरा हर प्रकार दा समाज वधा देवेगा।
जब ते सुध सत गुरु सुनाई।
जदों तू इह खबर गुरु हरगोबिंद साहब जी महाराज ने माता नानकी जी नूं सुनाई है।
भाई प्रफुल्लित अंग नमाई।
उस दिन तो बाद माता जी बड़े हिरदे करके प्रफुल्लित हो गए ते खुशी उन्हां दे हिरदे विच नहीं समाउंदी।
रही प्रतीकत भाई आनंद।
हुण माता जी उड़ीका करदे भी कदों समा आवे जदों पोता ग्रह विखे प्रगट होवे, ए सोच के विचार के बड़े आनंदित हुंदे हन।
होए पोत्र कब बाहें बिलंद।
कदों बाहुबली महाराज गुरु गोबिंद सिंह साहब जी महाराज उन्हां दे ग्रह विखे प्रगट होवणगे।
जब जन्मे दसवें पातशाहू।
कवि जी कहंदे जदों दसवें पातशाह गुरु गोबिंद सिंह साहब जी महाराज ने प्रकाश धारिया है।
देख आनंदत बो मन माऊ।
ते तिन्हां दे दर्शन करके माता नानकी जी बड़े आनंदित होए हन।
पति को बच सिमरतई रही।
अपने पति गुरु हरगोबिंद साहब दे बचना नूं सिमर दे रहे, हमेशा याद कर दे रहे, उड़ीक दे सन क्योंकि 40 साल तो उपर अवस्था हो गई है शरीरक गुरु तेग बहादुर साहब जी दी। ते माता जी सोचते ने भी बचन भी सत है पर अजे ताई पोतरे दा मुख नहीं वेख्या। जदों इलाहाबाद महाराज जी गए ना उथे फिर माता नानकी जी ने बेनती कीती भी मैं बजुर्ग हो गई हाँ, मैं चाहनी हाँ भी शरीर मिटन तो पहला पहला गुरु हरगोबिंद साहब का बचन सफला हुंदा मैं वेख लवा, पोते दे दर्शन कर लवा। ते साहबां ने बचन कीता सी माता जी थोड़ा ही समय अकाल पुरख का हुक्म होवेगा ते ओ तुहाडी इच्छा पूर्ण करनगे। फिर महाराज जी जदों पटना साहब गए उथे कलगीधर जी का प्रकाश होया ते माता नानकी जी गुरु साहब के बचना ते भरोसा रख के हमेशा ही उन्हां नूं याद करदे रहे हन।
ज्यों ज्यों वध प्रताप पामई।
इस प्रकार ज्यों ज्यों धरती उपर कलगीधर जी का प्रकाश वधदा जांदा है यानी प्रताप वधदा जांदा है ਉਹਨੂੰ ਵੇਖ ਵੇਖ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਨੂੰ ਮਾਤਾ ਜੀ ਯਾਦ ਕਰਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਤਬੇ,
ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ
ਦੁਆ ਕਟਕਾ ਬੈਠੇ ਸੁਨ ਸਬੇ,
ਦੋ ਘੜੀਆਂ ਮਹਾਰਾਜ ਜੀ ਦੇ ਕੋਲ ਬੈਠੇ ਰਹੇ, ਜੋ ਬਚਨ ਬਿਲਾਸ ਮਾਤਾ ਜੀ ਦੇ ਤੇ ਸਤਿਗੁਰਾਂ ਦੇ ਹੋਏ ਉਹਨਾਂ ਬਚਨਾਂ ਨੂੰ ਸੁਣਿਆ ਹੈ।
ਬੰਦਨ ਕਰ ਨਿਜ ਥਾਨ ਪਧਾਰੇ,
ਉਪਰੰਤ ਮਹਾਰਾਜ ਨੂੰ ਨਮਸਕਾਰ ਕਰਕੇ ਆਪਣੇ ਨਿੱਜੀ ਸਥਾਨ ਨੂੰ ਚਲੇ ਗਏ।
ਓਡ ਕੀਨ ਬਿਸਰਾਮ ਸੁਖਾਰੇ,
ਆਪਣੇ ਆਸਣ ਤੇ ਜਾ ਕੇ ਮਹਾਰਾਜ ਨੇ ਆਰਾਮ ਕੀਤਾ ਹੈ। ਸੋ ਇਸ ਪ੍ਰਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੰਭੀਰਤਾ, ਉਹਨਾਂ ਦੀ ਅਵਸਥਾ ਕੈਸੀ ਸੀ, ਇਹ ਪ੍ਰਸੰਗ ਆਪਾਂ ਸਰਵਣ ਕੀਤਾ ਹੈ। ਸੋ ਬਾਬਾ ਬਿਧੀ ਚੰਦ ਸਾਹਿਬ ਜੀ ਤੇ ਸੁੰਦਰ ਸ਼ਾਹ ਜਿਵੇਂ ਪਰਲੋਕ ਜਾਣਗੇ ਉਹ ਕਥਾ ਆਪਾਂ ਸਰਵਣ ਕਰਾਂਗੇ, ਕਿਉਂਕਿ ਬਾਬਾ ਬਿਧੀ ਚੰਦ ਜੀ ਸੁੰਦਰ ਸ਼ਾਹ ਨਾਲ ਬਚਨ ਕਰਕੇ ਆਏ ਸਨ ਕਿ ਜਦੋਂ ਸਰੀਰ ਤਿਆਗਾਂਗੇ ਤੇ ਇਕੱਠਿਆਂ ਹੀ ਸਰੀਰ ਤਿਆਗਾਂਗੇ। ਇਹ ਪ੍ਰਸੰਗ ਆਪ ਜੀ ਕੱਲ ਸਰਵਣ ਕਰੋਗੇ। ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ
ਤਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨਿਧਾਰਾ
ਆਧਾਰ,
ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ
ਪਰੋਏ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ
ਪਾਰ,
ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰ ਉਤਾਰਨ
ਹਾਰ,
ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।